ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਚਰਨ ਕਮਲ ਸੋ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ, ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਨਾਰੂ ਤ੍ਰਿਸ਼ਨ ਤ੍ਰਿਖਾਈ, ਚਰਨ ਕਮਲ ਸੋ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ, ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਨਾਰੂ ਤ੍ਰਿਸ਼ਨ ਤ੍ਰਿਖਾਈ, ਹਰ ਆਰਾਧੀ ਅਰੋਗ ਅਨਦਾਈ, ਜਿਸਨੋ ਵਿਸਰਾ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਾਣ ਆਈ, ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ, ਜਿਹ ਨਰ ਬਿਸਰਿਆ ਪੁਰਖ ਵਿਧਾਤਾ, ਤੇ ਦੁਖੀਆ ਮਹਿ ਗਣਨੇ, ਜਿਹ ਗੁਰਮਾਨ ਪ੍ਰਭੂ ਲਿਵ ਲਾਈ, ਤੇ ਮਹਾ ਆਨੰਦ ਰਸ ਕਰਿਆ, ਜਿਹ ਪ੍ਰਭੂ ਬਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ, ਜਿਤ ਕੋ ਲਾਇਆ ਤਿਤ ਹੀ ਲਾਗਾ, ਤਾਸੋ ਹੀ ਵਰ ਤਾਰਾ, ਨਾਨਕ ਸਹ ਬਕਰੀ ਸੰਤਨ ਕੀ, ਹਿਰਦੈ ਭਈ ਮਗਨ ਚਰਨਾਰਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰ ਤਾਰਾ, ਨਾਨਕ ਸਹ ਬਕਰੀ ਸੰਤਨ ਕੀ, ਹਿਰਦੈ ਭਈ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆ ਦੇ ਵਾਲੀ, ਗਰੀਬ ਨਵਾਜ, ਪਤਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ, ਧੰਨ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਨਿੱਗੀ ਗੋਦੰਦਰ, ਸੁਭਾਏ ਮਾਣ, ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕੀ ਖਾਲਸਾ, ਸਾਧ ਸੰਗਤ ਜੀ, ਗੁਰਦੇਵ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ, ਆਪ ਗੁਰਮੁਖ ਮਾਈ ਭਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਤਿੰਨਾਂ ਦੀਆਂ ਪਾਵਨ ਹਾਜ਼ਰੀਆਂ ਭਰ ਰਹੇ ਹੋ। ਤਨ ਹਨ ਉਹ ਪੁਰਖ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਾਵਨ ਸੱਚਖੰਡ ਧਾਮ ਐਸੇ ਪਵਿੱਤਰ ਅਸਥਾਨ ਦੇ ਸੁਭਾਗੇ ਦਰਸ਼ਨ ਪ੍ਰਾਪਤ ਹੋਏ ਹਨ। ਕਿੰਨੀ ਕੁ ਮਹਿਮਾ ਇਸ ਅਸਥਾਨ ਦੀ ਮਨੁੱਖ ਆਪਣੀ ਰਸਨਾ ਦੁਆਰਾ ਕਰੇ। ਭਾਈ, ਐਸਾ ਪਾਵਨ ਪਵਿੱਤਰ ਅਸਥਾਨ ਹੈ ਜਿਸ ਨੂੰ ਕਿਰਪਾਲੂ ਸਤਿਗੁਰੂ ਸਾਹਿਬ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨ ਆਪ ਕਿਰਪਾਲੂ ਜੀ ਨੇ ਇੱਥੇ ਆਣ ਕਰਕੇ ਪਾਏ। ਜਦ ਇਸ ਪਾਵਨ ਸਥਾਨ ਦੀ ਮਹਿਮਾ ਗੁਰਮੁਖ ਪਿਆਰਿਆਂ ਦੁਆਰਾ ਲਿਖੀਆਂ ਹੋਈਆਂ ਪੁਸਤਕਾਂ ਦੁਆਰਾ ਪੜ੍ਹੀਏ ਤਾਂ ਪੜ੍ਹਨ ਵਿੱਚ ਆਉਂਦਾ ਹੈ ਕਿ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਸ ਪਾਵਨ ਧਰਤੀ ਤੇ ਆਣ ਕਰਕੇ ਬਾਬਾ ਮਰਦਾਨਾ ਜੀ ਭਾਈ ਬਾਲਾ ਜੀ ਸਮੇਤ ਸੁਭਾਏਮਾਨ ਹੋਏ ਹਨ। ਇੱਕ ਬੇਰ ਦੇ ਲਾਗੇ ਸਤਿਗੁਰੂ ਸਾਹਿਬ ਜੀ ਨੇ ਪਾਵਨ ਆਸਨ ਕੀਤਾ। ਬਾਬਾ ਮਰਦਾਨਾ ਜੀ ਦੇ ਪੁੱਛਣੇ ਤੇ ਸਤਿਗੁਰੂ ਸਾਹਿਬ ਜੀ ਕਿਹੜਾ ਸਥਾਨ ਹੈ, ਆਪ ਜੀ ਬੜੀ ਤੀਬਰਤਾ ਨਾਲ ਚੱਲਦੇ ਹੋਏ ਇੱਥੇ ਪਹੁੰਚੇ ਹੋ, ਤਾਂ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਭਾਈ ਮਰਦਾਨਾ ਜੀ ਇਹ ਸਾਡਾ ਸਤਿਯੁਗ ਸਮੇਂ ਦਾ ਸਥਾਨ ਹੈ। ਸੋ ਇੱਥੇ ਬੈਠ ਕਰਕੇ ਪਾਵਨ ਪਵਿੱਤਰ ਬਚਨ ਗੁਰੂ ਕੀ ਬਾਣੀ ਅੰਦਰ ਉਚਾਰਨ ਕੀਤੇ ਹਨ। ਬਾਬਾ ਅਲਹ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਤਗਾਰ। ਇਸ ਧਰਤੀ ਦੇ ਉੱਤੇ ਜਿਸ ਸਥਾਨ ਤੇ ਹੁਣ ਥੜਾ ਸਾਹਿਬ ਪਾਵਨ ਸਥਾਨ ਗੁਰੂ ਕਾ ਸੁਭਾਏ ਮਾਣ ਹੈ, ਗੁਰਮੁਖ ਗੁਰਸਿੱਖਾਂ ਦਾ ਮੰਨਣਾ ਹੈ ਕਿ ਕਿਰਪਾਲੂ ਸਤਿਗੁਰੂ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਸਥਾਨ ਤੇ ਸੁਭਾਏ ਮਾਣ ਹੋਏ। ਭਾਈ ਤਾਰਾ ਜੀ ਜੋ ਸੁਲਤਾਨਵਿੰਡ ਨਗਰ ਦੇ ਚੌਧਰੀ ਹਨ, ਉਨ੍ਹਾਂ ਨੂੰ ਪਤਾ ਲੱਗਾ ਕਿ ਨਾਨਕ ਤਪਾ ਜੀ ਨੇ ਇੱਥੇ ਆਣ ਕਰਕੇ ਆਸਨ ਕੀਤਾ ਹੈ। ਆ ਕੇ ਗੁਰਦੇਵ ਜੀ ਦੇ ਦਰਸ਼ਨ ਕੀਤੇ, ਬੇਨਤੀ ਕੀਤੀ, ਸਤਿਗੁਰੂ ਸਾਹਿਬ ਇੱਥੋਂ ਥੋੜੀ ਦੂਰੀ ਤੇ ਸਾਡਾ ਨਗਰ ਹੈ, ਆਪ ਨਗਰ ਨੂੰ ਵੀ ਭਾਗ ਲਾਵੋ, ਆਪ ਇੱਥੇ ਤੁਸੀਂ ਇਹ ਬੀਆਬਾਨ ਦੇ ਵਿੱਚ ਵਾਸਾ ਕੀਤਾ ਹੋਇਆ, ਕੀ ਕਾਰਨ ਹੈ? ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਭਾਈ ਤਾਰੇ ਨੂੰ ਵੀ ਇਹੋ ਬਚਨ ਕਹੇ, ਭਾਈ ਤਾਰਿਆ ਇਹ ਸਾਡਾ ਆਦਿ ਕਾਲ ਤੋਂ ਅਸਥਾਨ ਹੈ, ਸਮਾਂ ਆਵੇਗਾ ਇੱਥੇ ਮੁਕਤੀ ਤੇ ਭਗਤੀ ਦਾ ਕੇਂਦਰ ਬੜਾ ਵੱਡਾ ਖੁੱਲੇਗਾ, ਇੱਥੇ ਆਣ ਕਰਕੇ ਮਨੁੱਖ ਤ੍ਰਿਪਤ ਹੋਇਆ ਕਰਨਗੇ ਨਾਮ ਰਸ ਦੀ ਪ੍ਰਾਪਤੀ ਕਰਕੇ। ਫਿਰ ਇਸੇ ਤਰੀਕੇ ਦੇ ਨਾਲ ਬਚਨ ਆਉਂਦੇ ਹਨ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੂਸਰੀ ਵਾਰ ਬਾਬਾ ਬੁੱਢਾ ਸਾਹਿਬ ਤੇ ਭਾਈ ਲਹਿਣਾ ਜੀ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੱਦੀ ਤੇ ਸੁਭਾਏ ਮਾਣ ਹੋ ਕਰਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸਦਵਾਏ ਹਨ, ਤਿੰਨਾਂ ਨੂੰ ਨਾਲ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਸ ਤੋਂ ਗੁਜ਼ਰ ਰਹੇ ਸਨ। ਲਤੀਫ ਦੇ ਲਿਖਣ ਮੁਤਾਬਕ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਆਖਿਆ ਕਿ ਇੱਥੇ ਅੱਗੇ ਜਾ ਕਰਕੇ ਇੱਕ ਢਾਬ ਹੈ, ਜਾਓ ਉੱਥੋਂ ਜਾ ਕਰਕੇ ਜਲ ਲੈ ਕਰਕੇ ਆਓ। ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਇੱਥੇ ਬੜਾ ਚਿਰ ਮਾਲ ਚਾ ਰਿਹਾ, ਇੱਥੇ ਕੋਈ ਢਾਬ ਨਹੀਂ ਹੈ, ਕੋਈ ਇੱਥੇ ਅਜਿਹਾ ਥਾਂ ਨਹੀਂ ਹੈ। ਮਹਾਰਾਜ ਜੀ ਨੇ ਬਚਨ ਕੀਤੇ, ਨਹੀਂ ਉੱਥੇ ਬੇਰੀਆਂ ਦਾ ਝੁੱਡ ਹੈ, ਉਹਦੇ ਵਿੱਚ ਜਾ ਕਰਕੇ ਵੇਖੋਗੇ ਤੇ ਤੁਹਾਨੂੰ ਉੱਥੇ ਢਾਬ ਪ੍ਰਾਪਤ ਹੋਵੇਗੀ। ਧੰਨ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਸਾਹਿਬ ਜੀ ਦੇ ਬਚਨ ਸਰਵਣ ਕਰਕੇ ਇਸ ਸਥਾਨ ਤੇ ਆਏ, ਇੱਥੋਂ ਜਲ ਭਰ ਕੇ ਖੜਿਆ ਹੈ ਇਸ ਪਾਵਨ ਢਾਬ ਦੇ ਵਿੱਚੋਂ, ਜਿੱਥੇ ਅਜੋਕੇ ਸਮੇਂ ਵਿੱਚ ਪਾਵਨ ਪਵਿੱਤਰ ਸਰੋਵਰ, ਜਿਸ ਸਰੋਵਰ ਦੀ ਮਹਿਮਾ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸੋ ਕੁੱਲ ਤਰਾਵੈ ਉਧਾਰ ਹੋਆ ਹੈ ਚੀਕਾ। ਜੋ ਪਾਵਨ ਸ੍ਰੇਸ਼ਟ ਸਰੋਵਰ ਹੈ, ਇਸ ਸਰੋਵਰ ਦਾ ਜਲ ਭਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਖੜਿਆ ਹੈ, ਜਾ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਹਜ਼ੂਰ ਬੈਠੇ, ਮਹਾਰਾਜ ਇਹ ਕਿਹੜਾ ਸਥਾਨ ਹੈ? ਭਾਈ ਬੁੱਢਾ ਜੀ ਇਹ ਮੁਕਤੀ ਤੇ ਭਗਤੀ ਦਾ ਕੇਂਦਰ ਹੈ, ਆਦਿ ਕਾਲ ਸਮੇਂ ਦਾ ਸਾਡਾ ਅਸਥਾਨ ਹੈ, ਸਮਾਂ ਆਵੇਗਾ ਤੁਸੀਂ ਇਸ ਦਰ ਤੇ ਮਹਾਨ ਸੇਵਾ ਕਰੋਗੇ ਇਸ ਸਥਾਨ ਦੇ ਉੱਤੇ, ਇਹ ਵੀ ਸਮਾਂ ਬੜੀ ਛੇਤੀ ਨਾਲ ਆ ਜਾਵੇਗਾ। ਫਿਰ ਇਤਿਹਾਸ ਵਿੱਚ ਆਉਂਦਾ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਨਾਲ ਲੈ ਕਰਕੇ ਇਸ ਸਥਾਨ ਤੇ ਆਏ, ਬਚਨ ਕੀਤਾ ਕਿ ਸਮਾਂ ਆਉਣ ਤੇ ਇੱਥੇ ਅਸਥਾਨ ਆਪ ਜੀ ਨੇ ਪ੍ਰਗਟ ਕਰਨਾ ਹੈ। ਕੁਝ ਇਤਿਹਾਸਕਾਰਾਂ ਨੇ ਜਿਵੇਂ ਭਾਈ ਦਾਨ ਸਿੰਘ ਕੋਮਲ ਇੱਕ ਇਤਿਹਾਸਕਾਰ ਹੋਏ ਨੇ, ਉਨ੍ਹਾਂ ਗੁਰਮੁਖਾਂ ਨੇ ਇਹ ਵੀ ਲਿਖਿਆ ਹੈ ਕਿ ਜਿਹੜਾ ਸਤਿਗੁਰੂ ਸਾਹਿਬ ਜੀ ਦੇ ਪੈਰ ਦੇ ਅੰਗੂਠੇ ਤੇ ਨਸੂਰ ਦਾ ਜ਼ਖਮ ਸੀ ਉਹ ਇਸ ਢਾਬ ਵਿੱਚ ਇਸ਼ਨਾਨ ਕਰਨੇ ਤੇ ਸਤਿਗੁਰੂ ਸਾਹਿਬ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਦੂਰ ਹੋਇਆ ਹੈ। ਉਸ ਸਮੇਂ ਪੁੱਛਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ, ਗੁਰਦੇਵੇ ਕੀ ਆਪ ਜੀ ਦੀ ਲੀਲਾ ਹੈ? ਬਚਨ ਕੀਤੇ ਸਨ ਕਿ ਇਹ ਅੰਮ੍ਰਿਤ ਕੁੰਡ ਹੈ, ਇਹਨੂੰ ਢਾਬ ਕਰਕੇ ਨਹੀਂ ਜਾਣਾ, ਇਹ ਅੰਮ੍ਰਿਤ ਕੁੰਡ ਹੈ। ਇਸ ਸਥਾਨ ਤੇ ਜਿਹੜਾ ਵੀ ਆਣ ਕਰਕੇ ਇਸ਼ਨਾਨ ਕਰੇਗਾ, ਉਹਦਾ ਜਿਹੜਾ ਮਨ ਤੇ ਤਨ ਦਾ ਨਸੂਰ ਹੈ, ਜਿਹੜੇ ਮਨ ਤੇ ਤਨ ਦੇ ਦੋਵੇਂ ਰੋਗ ਉਹਦੇ ਦੂਰ ਹੋਇਆ ਕਰਨਗੇ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸੇਵਾ ਸ੍ਰੀ ਗੋਇੰਦਵਾਲ ਸਾਹਿਬ ਲੱਗੇ, ਉਪਰੰਤ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਅਸਥਾਨ ਨੂੰ ਵਸਾਉਣ ਵਾਸਤੇ ਘੱਲਿਆ। ਧੰਨ ਹਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਇਹ ਪਾਵਨ ਅਸਥਾਨ, ਇਹ ਕੇਵਲ ਤੇ ਕੇਵਲ ਅਸਥਾਨ ਨਹੀਂ, ਇਹ ਪਾਵਨ ਧਰਤੀ, ਇਹ ਨਗਰੀ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਈ। ਨਗਰੀ ਵਸਾ ਕਰਕੇ ਵੱਖੋ ਵੱਖਰੀਆਂ ਗੋਤਰਾਂ ਦੇ ਜੀਵਾਂ ਨੂੰ ਸਦ ਕਰਕੇ ਇਸ ਧਰਤੀ ਤੇ ਵਸਾਇਆ। ਵੱਖੋ ਵੱਖਰੀਆਂ ਜਾਤੀਆਂ, ਵੱਖੋ ਵੱਖਰੇ ਪੇਸ਼ਾਵਰ ਲੋਕ ਆਓ ਪਾਏ ਇਸ ਪਾਵਨ ਧਰਤੀ ਦੇ ਉੱਤੇ। ਆਪਾਂ ਗੁਰੂ ਕਾ ਚੱਕ ਵਸਾਉਣਾ ਹੈ, ਇਸ ਦਾ ਨਾਮ ਰੱਖਿਆ ਗੁਰੂ ਕਾ ਚੱਕ। ਕਈ ਅਜੋਕੇ ਸਮੇਂ ਦੇ ਵਿੱਚ ਵੀ ਆਪਣੇ ਤੇ ਸਵਾਲ ਕਰਦੇ ਹਨ ਕਿ ਇੱਕ ਜੀ ਰਾਮਦਾਸਪੁਰ ਹੈ, ਇੱਕ ਅੰਮ੍ਰਿਤਸਰ ਹੈ, ਸੋ ਰਾਮਦਾਸਪੁਰ ਕਿਹੜਾ ਹੈ ਤੇ ਅੰਮ੍ਰਿਤਸਰ ਕਿਹੜਾ ਹੈ? ਸੋ ਪਹਿਲਾ ਨਾਮ ਇਸ ਪਾਵਨ ਧਰਤੀ ਦਾ ਰੱਖਿਆ ਗਿਆ ਗੁਰੂ ਕਾ ਚੱਕ। ਇਸ ਸ਼ਹਿਰ ਦਾ ਨਾਮ ਰੱਖਿਆ ਗਿਆ, ਸ਼ਹਿਰ ਦਾ ਨਾਮ ਜਦੋਂ ਗੁਰੂ ਕਾ ਚੱਕ ਰੱਖਿਆ, ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਇਹ ਨਗਰ ਵਸਾਉਣੇ ਤੇ ਇਸ ਦਾ ਨਾਮ ਰਾਮਦਾਸਪੁਰ ਪਿਆ, ਜਿਹਨੂੰ ਆਪਾਂ ਪਾਵਨ ਗੁਰਬਾਣੀ ਚ ਵੀ ਪੜ੍ਹਦੇ, ਵਸਦੀ ਸਗਣ ਉਪਾਰ ਅਨੂਪ ਰਾਮਦਾਸਪੁਰ, ਤੇ ਨਾਲ ਹੀ ਬਚਨ ਕੀਤਾ ਹਰਹਾਂ ਨਾਨਕ ਕਸਮਲ ਜਾਏ ਨਾਈਐ ਰਾਮਦਾਸ ਸਰ। ਸੋ ਨਾਲ ਸਰੋਵਰ ਵੀ ਇੱਥੇ ਗੁਰਦੇਵ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ। ਇਹ ਸਰੋਵਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਗੁਰੂ ਕੇ ਹੁਕਮਾਂ ਅਨੁਸਾਰ ਇੱਥੇ ਪ੍ਰਗਟ ਕੀਤਾ ਹੈ, ਉਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਾ ਪਾਵਨ ਰਾਮਦਾਸਪੁਰ ਇਸ ਅਸਥਾਨ ਦੇ ਲੋਕ ਕਹਿਣ ਲੱਗੇ। ਕੁਝ ਪੁਰਾਣੇ ਬਜ਼ੁਰਗ ਇਹ ਵੀ ਤਰਕ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਿੰਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵੱਲੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਜਿਆ ਗਿਆ ਸੀ, ਇਸ ਕਰਕੇ ਪਹਿਲਾਂ ਹੀ ਲੋਕ ਇਸ ਅਸਥਾਨ, ਇਸ ਸ਼ਹਿਰ ਨੂੰ ਅੰਮ੍ਰਿਤਸਰ ਕਿਹਾ ਕਰਦੇ ਸਨ ਕਿ ਜਿਹੜਾ ਗੁਰੂ ਅਮਰਦੇਵ ਸਾਹਿਬ ਮਹਾਰਾਜ ਜੀ ਵੱਲੋਂ ਵਸਾਇਆ ਗਿਆ। ਸੋ ਬਾਅਦ ਵਿੱਚ ਇਸ ਦਾ ਨਾਮ ਅੰਮ੍ਰਿਤਸਰ ਪਿਆ ਨਹੀਂ। ਸੋ ਇਹ ਵੀ ਤਰਕ ਉਹਨਾਂ ਦੀ ਕਿਸੇ ਹੱਦ ਕਿਸੇ ਥਾਂ ਤੱਕ ਵਾਜਬ ਹੋ ਸਕਦੀ ਹੈ, ਪਰ ਅੰਮ੍ਰਿਤ ਸਰੋਵਰ ਧੰਨ ਸਤਿਗੁਰੂ ਸਾਹਿਬ ਜੀ ਨੇ ਜੋ ਪਾਵਨ ਇੱਥੇ ਅੰਮ੍ਰਿਤਸਰ ਸਰੋਵਰ ਖਦਵਾਇਆ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸੋ ਪੂਰਨ ਤਾਲ, ਇਹ ਸੰਪੂਰਨ ਤਾਲ ਸਤਿਗੁਰੂ ਸਾਹਿਬ ਜੀ ਨੇ ਇੱਥੇ ਖਦਵਾਉਣਾ ਕੀਤਾ ਹੈ, ਜਿਸ ਬਾਬਤ ਬਚਨ ਵੀ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੇ ਕਊਆ ਹੰਸ ਹੋਏ। ਐਸਾ ਪਾਵਨ ਸਰੋਵਰ ਹੈ ਜਿਸ ਵਿੱਚ ਨਾਵਣੇ ਤੇ ਇੱਥੇ ਕੋਈ ਜੀ ਇਹ ਜੀ ਸਾਨੂੰ ਅਰਥ ਸਮਝ ਨਹੀਂ ਆਉਂਦੇ। ਗੁਰਦੇਵ ਕਹਿੰਦੇ ਇਸ ਸਰੋਵਰ ਚ ਨਾਵਣੇ ਤੇ ਭਾਈ ਕਾਮ ਹੀ ਹੰਸ ਹੋ ਜਾਂਦੇ ਨੇ, ਕਾਮ ਹੀ ਹੰਸ। ਐਸਾ ਜਿਨ੍ਹਾਂ ਦਾ ਕਾਮ ਵਰਗਾ ਜੀਵਨ ਸੀ, ਅਨੇਕਾਂ ਹੀ ਉਦਾਹਰਣਾਂ ਇਸ ਪਾਵਨ ਅਸਥਾਨ ਦੀ ਮਹਿਮਾ। ਸੋ ਅਨੇਕਾਂ ਹੀ ਗੁਰਮੁਖਾਂ ਨੇ ਲਿਖੀਆਂ ਹਨ, ਹਰਿਮੰਦਰ ਦਰਸ਼ਨ ਪੋਥੀ ਇਸ ਨੂੰ ਪੜ੍ਹੀਏ, ਅਨੇਕਾਂ ਹੀ ਘਟਨਾਵਾਂ ਕਿ ਕਿੰਨੇ ਕੁ ਜੀਵਨ ਇਸ ਅਸਥਾਨ ਤੇ ਆਣ ਕਰਕੇ ਬਦਲ ਗਏ, ਕਿੰਨੇ ਹਰ ਰੋਜ਼ ਬਦਲ ਰਹੇ ਹਨ। ਜਿਹੜੇ ਗੁਰਮੁਖ ਪਿਆਰੇ ਹਰ ਰੋਜ਼ ਇਸ ਅਸਥਾਨ ਦੀ ਸੇਵਾ ਚ ਹਾਜ਼ਰ ਹੁੰਦੇ ਹਨ, ਉਹਨਾਂ ਕੋਲੋਂ ਜੇ ਬੈਠ ਜਾਈਏ ਤੇ ਹਰੇਕ ਮਨੁੱਖ ਦੇ ਕੋਲ ਆਪਣਾ ਹੀ ਗ੍ਰੰਥ ਬਣਿਆ ਹੋਇਆ। ਹਰੇਕ ਮਨੁੱਖ ਜਿਹੜੇ ਹਰ ਰੋਜ਼ ਸੇਵਾ ਕਰਨ ਆਉਂਦੇ ਨੇ, ਉਹ ਦੱਸਦੇ ਨੇ ਭਾਈ ਸਾਹਿਬ ਇੱਥੇ ਵੇਖਿਆ ਸੀ ਆ ਫਲਾਣਾ ਸਿੰਘ, ਬਿਲਕੁਲ ਜਦੋਂ ਸੇਵਾ ਆਰੰਭ ਕੀਤੀ ਸੀ ਇਹ ਕਲੀਨ ਸ਼ੇਵ ਹੁੰਦਾ ਸੀ ਜੀ, ਹੁਣ ਗੁਰਮੁਖ ਪਿਆਰਾ ਸਦੀਵ ਕਾਲ ਬਾਣੇ ਵਿੱਚ ਰਹਿੰਦਾ ਹੈ। ਇੱਥੋਂ ਤੱਕ ਜਿਹੜੇ ਵਿਦੇਸ਼ੀ ਲੋਕ ਜਿਨ੍ਹਾਂ ਨੇ ਗੁਰੂ ਕੇ ਪਾਵਨ ਦਰਬਾਰ ਦੇ ਦਰਸ਼ਨ ਕੀਤੇ ਆਣ ਕਰਕੇ ਅਜੇ ਹੀ ਪਾਵਨ ਮਹਿਮਾ ਵਿੱਚ ਲੀਨ ਹੋਏ, ਸਭ ਕੁਝ ਹੀ ਭੁੱਲ ਗਿਆ ਸਭ ਕੁਝ। ਐਸਾ ਪਾਵਨ ਸਤਿਗੁਰੂ ਸਾਹਿਬ ਜੀ ਦਾ ਅਸਥਾਨ ਮੇਰੇ ਗੁਰਦੇਵ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਨੂੰ ਵਸਾਉਣਾ ਆਰੰਭ ਕੀਤਾ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਦੀ ਪਾਵਨ ਸੇਵਾ ਸੰਪੂਰਨ ਕਰਵਾਈ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ, ਵੇਖੋ ਕਿੱਡੀਆਂ ਵੱਡੀਆਂ ਬਖਸ਼ਾਂ ਹਨ ਤੇ ਕਿੱਡਾ ਵੱਡਾ ਮਹਾਨ ਦਰ ਹੋਵੇਗਾ ਕਿਸੇ ਅਸਥਾਨ ਦੇ ਉੱਤੇ। ਭਾਈ ਇੱਕ ਪਾਤਸ਼ਾਹ ਹੀ ਸਤਿਗੁਰੂ ਸਾਹਿਬ ਜੀ ਚਰਨ ਪਾ ਦੇਣ ਤੇ ਉਸ ਅਸਥਾਨ ਦੀ ਮਹਿਮਾ ਕਹਿਣ ਤੇ ਕਥਨ ਤੋਂ ਬਾਹਰੀ ਹੋ ਜਾਂਦੀ ਹੈ। ਆਪਾਂ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਕਿਹੜਾ ਜੀ, ਕਿਵੇਂ ਪਤਾ ਲੱਗਾ? ਕਹਿੰਦੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਭਾਈ ਉਸ ਸਥਾਨ ਤੇ ਜਿੱਥੇ ਸਤਿਗੁਰੂ ਸਾਹਿਬ ਜੀ ਜਾ ਕਰਕੇ ਸੁਭਾਏ ਮਾਣ ਹੋਏ, ਗੁਰਸਿੱਖਾਂ ਨੇ ਉਸ ਸਥਾਨ ਨੂੰ ਭਾਲ ਕਰਕੇ ਉਸ ਸਥਾਨ ਦੀ ਧੂੜ ਨੂੰ ਆਪਣੇ ਮੁੱਖ ਮਸਤਕ ਤੇ ਲਾਇਆ। ਧੰਨ ਹੈ ਇਹ ਥਾਂ, ਧੰਨ ਹੈ ਇਹ ਧਰਤੀ ਜਿੱਥੇ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਧਰੇ ਹਨ, ਤੇ ਧੰਨ ਕਿਰਪਾਲੂ ਸਤਿਗੁਰੂ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ, ਜਿਸ ਸਥਾਨ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਹੋਣ, ਜਿਸ ਸਥਾਨ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪ ਕਿਰਪਾ ਦੇ ਖਜ਼ਾਨੇ ਸਤਿਗੁਰੂ ਸਾਹਿਬ ਸਤ ਪ੍ਰਤੱਗੀ ਗੁਰਦੇਵ ਜੀ ਪਹੁੰਚੇ, ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਏਡੀਆਂ ਮਹਾਨ ਸੇਵਾਵਾਂ ਕਰਾਈਆਂ, ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾ ਕਰਕੇ ਪਾਵਨ ਧਰਤੀ ਨੂੰ ਪਵਿੱਤਰ ਕੀਤਾ, ਜਿਸ ਅਸਥਾਨ ਦੇ ਉੱਤੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਅਵਤਾਰ ਹੋਇਆ ਹੋਵੇ, ਜਿਸ ਅਸਥਾਨ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ, ਭਾਈ ਸ਼ਾਲੋ ਜੀ, ਅਜਿਹੇ ਬ੍ਰਹਮ ਗਿਆਨੀ ਮਹਾਂਪੁਰਖ ਭਾਈ ਗੁਰਦਾਸ ਜੀ ਆਦਿ ਗੁਰਮੁਖਾਂ ਨੇ ਕਰਵਾਈ ਹੋਵੇ, ਉਹ ਅਸਥਾਨ ਦੀ ਜਿੱਥੇ ਭਾਈ ਇੱਕ ਇੱਕ ਸਾਧੂ ਮਹਾਤਮਾ ਜਿਸ ਧਰਤੀ ਤੇ ਚਰਨ ਪਾ ਦੇਵੇ, ਲੋਕ ਉਸ ਧਰਤੀ ਦੀ ਵੀ ਚਰਨ ਧੂੜ ਜਾ ਕਰਕੇ ਪ੍ਰਾਪਤ ਕਰਦੇ ਹਨ, ਜਿਸ ਧਰਤੀ ਦੇ ਉੱਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਹੋਵੇ, ਜਿਸ ਧਰਤੀ ਦੇ ਉੱਤੇ ਬਾਬਾ ਗੁਰਦਿੱਤਾ ਜੀ ਵਰਗੇ ਮਹਾਂਪੁਰਖਾਂ ਦੇ ਚਰਨ ਪਏ ਹੋਣ, ਉਹ ਧਰਤੀ ਕਿੰਨੀ ਭਾਗਾਂ ਭਰੀ ਹੋਵੇਗੀ। ਤੇ ਸਾਧ ਸੰਗਤ ਜੀ, ਆਪਾਂ ਕਿੰਨੇ ਕਰਮਾਂ ਵਾਲੇ ਹਾਂ, ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਤਰਸ ਕੀਤਾ ਸਾਡੇ ਤੇ, ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਮੇਰੇ ਗੁਰਦੇਵ ਜੀ ਨੇ, ਆਪ ਤਰਸ ਦੇ ਘਰ ਵਿੱਚ ਆ ਕਰਕੇ ਆਪਣੀਆਂ ਰਹਿਮਤ ਦੀਆਂ ਮਹਾਨ ਦਾਤਾਂ ਵਿੱਚੋਂ। ਇਹ ਕਿਉਂ ਦਾਸ ਨੇ ਬੇਨਤੀ ਕੀਤੀ, ਰਹਿਮਤ ਦੀਆਂ ਮਹਾਨ ਦਾਤਾਂ ਕਿਉਂ ਹਨ? ਜਦੋਂ ਗੁਰਸਿੱਖ ਅਰਦਾਸ ਵਿੱਚ ਜੁੜਦਾ ਹੈ, ਪਹਿਲਾਂ ਪਾਵਨ ਸਤਿਗੁਰੂ ਸਾਹਿਬਾਨਾਂ ਦੇ ਨਾਮ, ਫਿਰ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਫਿਰ ਆਪਣੇ ਸ਼ਹੀਦਾਂ ਨੂੰ, ਗੁਰੂ ਕੇ ਸਿੱਖ ਗੁਰੂ ਕੇ ਗੁਰਧਾਮਾਂ ਨੂੰ ਯਾਦ ਕਰਦਾ ਹੈ, ਤੇ ਯਾਦ ਕਰਦਿਆਂ ਕਰਦਿਆਂ ਫਿਰ ਆਪਣੀ ਮੰਗ ਆਪਾਂ ਆਰੰਭ ਕਰਦੇ ਹਾਂ, ਤੇ ਉਹਦੇ ਵਿੱਚ ਮੰਗ ਵਿੱਚ ਮੰਗਦੇ ਹਾਂ, ਗੁਰਦੇਵ ਜੀ ਆਪ ਜੀ ਕਿਰਪਾ ਕਰੋ, ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਸਾਹਾ ਦਾਨ, ਦਾਨਾ ਸਰਦਾਨ, ਨਾਮ ਦਾਨ। ਤੇ ਜਦੋਂ ਦਾਨਾ ਸਰਦਾਨ, ਨਾਮ ਦਾਨ ਕਹਿ ਕੇ ਤੇ ਉਹਦੇ ਨਾਲ ਹੀ ਇੱਕ ਸ਼ਬਦ ਗੁਰਸਿੱਖ ਕਹਿੰਦਾ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਗੁਰਦੇਵ ਜਿੱਥੇ ਨਾਮ ਦੀ ਦਾਤ ਬਖਸ਼ੋਗੇ, ਉੱਥੇ ਕਿਰਪਾ ਕਰਿਆ ਜੇ ਪਾਵਨ ਧਰਤੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਨਾ, ਉਸ ਦੇ ਦਰਸ਼ਨ ਇਸ਼ਨਾਨ ਆਪ ਕਿਰਪਾ ਕਰਕੇ ਸਾਨੂੰ ਜ਼ਰੂਰ ਬਖਸ਼ਿਆ ਜੇ, ਕਿਰਪਾ ਕਰਿਆ ਜੇ। ਇਹ ਸਾਡੀ ਬੇਬਲਤਾ ਹੀ ਜਿਹੜੀ ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਚ ਪਹੁੰਚੀ, ਤਾਂ ਸਾਨੂੰ ਇਸ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ, ਤੇ ਜਿਨ੍ਹਾਂ ਤੇ ਬਹੁਤ ਅਪਾਰ ਬਖਸ਼ਿਸ਼ ਹੋਈ ਉਹਨਾਂ ਨੂੰ ਨਾਲ ਇਸ਼ਨਾਨ ਦੀ ਦਾਤ ਵੀ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਬਖਸ਼ ਰਹੇ ਹਨ। ਤੇ ਸਾਡੇ ਮਨ ਚ ਦੂਸਰੀ ਵਿਚਾਰ ਆ ਸਕਦੀ ਹੈ ਜੀ, ਕੋਈ ਗੁਰੂ ਕੇ ਸਰੋਵਰ ਦੀ ਨਿੰਦਿਆ ਕਰਦਾ ਹੈ, ਕੋਈ ਗੁਰੂ ਕੇ ਸਰੋਵਰ ਨੂੰ ਪੂਰਨ ਦਾ ਯਤਨ ਕਰਦਾ ਹੈ, ਕੋਈ ਇਸ ਪਾਵਨ ਸਥਾਨ ਨੂੰ ਢਾਉਣ ਦਾ ਯਤਨ ਕਰਦਾ ਹੈ, ਕਾਰਨ ਕੀ ਹੈ? ਇਹ ਕਾਰਨ ਦਾਸ ਨੇ ਆਪਣੇ ਉਸਤਾਦ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਹੁਣਾਂ ਪਾਸ ਬੇਨਤੀ ਕੀਤੀ, ਉਸਤਾਦ ਜੀ ਦੇ ਪਾਸ ਦਾਸ ਨੇ ਬੇਨਤੀ ਕੀਤੀ, ਸਿੰਘ ਸਾਹਿਬ ਜੀ ਸਾਰੀਆਂ ਗੱਲਾਂ ਜਦੋਂ ਇਹ ਮਹਿਮਾ ਇਸ ਪਾਵਨ ਅਸਥਾਨ ਦੀ ਪੜਾਈ ਬੇਨਤੀ ਕੀਤੀ ਬੱਚਾ ਹੋਣ ਦੇ ਨਾਤੇ ਇਸੇ ਹੀ ਅਸਥਾਨ ਤੇ, ਉਦੋਂ ਸਿੰਘ ਸਾਹਿਬ ਜੀ ਹਰ ਰੋਜ਼ ਸਵੇਰ ਤੇ ਸ਼ਾਮ ਦੀ ਕਥਾ ਕਰਿਆ ਕਰਦੇ ਸਨ। ਪੁੱਛਿਆ ਪਰਿਕਰਮਾ ਚ ਜਾਂਦਿਆਂ ਹੀ, ਮੈਂ ਕਿਹਾ ਜੀ ਸਿੰਘ ਸਾਹਿਬ ਗਿਆਨੀ ਜੀ ਹਰੇਕ ਇਸ ਸਥਾਨ ਨੂੰ ਢਾਉਣਾ ਕਿਉਂ ਚਾਹੁੰਦਾ ਹੈ, ਕਾਰਨ ਕੀ? ਹੱਸ ਪੇ ਕਹਿਣ ਲੱਗੇ, ਪੁੱਤ ਦੀਵਾ ਜਗਦਾ ਚੋਰ ਨੂੰ ਚੰਗਾ ਨਹੀਂ ਲੱਗਦਾ। ਕਹਿੰਦੇ ਦੀਵੇ ਨਾਲ ਨਫ਼ਰਤ ਚੋਰ ਨੂੰ ਹੈ, ਸਾਧ ਨੂੰ ਨਹੀਂ। ਕਹਿੰਦੇ ਗੁਰੂ ਕਾ ਦਰ ਇਹ ਗਿਆਨ ਰੂਪੀ ਦੀਵਾ ਹੈ, ਜਿਹੜਾ ਇੱਥੇ ਆ ਜਾਂਦਾ ਹੈ ਉਹਨੂੰ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਫਿਰ ਨਾਲ ਕਹਿਣ ਲੱਗੇ ਇਹ ਦੀਵਾ ਏਡੀ ਬਰਕਤ ਵਾਲਾ ਹੈ, ਇਹਦਾ ਚਾਨਣ ਏਡੀ ਬਰਕਤ ਵਾਲਾ ਹੈ, ਜਿਹੜਾ ਇਸ ਸਥਾਨ ਤੇ ਝੁਕ ਜਾਵੇ ਨਾ ਉਹਦੇ ਹਿਰਦੇ ਵਿੱਚ ਵੀ ਪ੍ਰੇਮ ਰੂਪੀ ਜੋਤੀ ਸਦਾ ਲਈ ਜਗ ਜਾਂਦੀ ਹੈ, ਕਦੀ ਬੁੱਝਦੀ ਨਹੀਂ। ਤੇ ਕਹਿੰਦੇ ਪੁੱਤ ਜਿਹੜਾ ਘਰ ਆਪ ਤੇ ਚਾਨਣ ਮਨਾਰਾ ਹੋਵੇ ਤੇ ਹੋਰਨਾਂ ਦੇ ਘਰਾਂ ਨੂੰ ਚਾਨਣ ਕਰਦਾ ਹੋਵੇ ਉਤੋਂ ਚੋਰਾਂ ਨੂੰ ਕਿੰਨੀ ਐਲਰਜੀ ਹੋਵੇਗੀ, ਉਤੋਂ ਚੋਰ ਕਿੰਨੇ ਖਫਾ ਹੋਣਗੇ। ਇਹ ਚੋਰਾਂ ਵਾਸਤੇ ਦੁਖਦਾਈ ਹੈ ਤੇ ਜਿਹੜੇ ਚੋਰ ਨੇ ਨਾ ਉਹ ਇਸ ਦੀਵੇ ਨੂੰ ਬੁਝਾਉਣ ਦਾ ਯਤਨ ਕਰਦੇ ਨੇ, ਪਰ ਕਹਿੰਦੇ ਉਹਨਾਂ ਬੇਵਕੂਫਾਂ ਨੂੰ ਪਤਾ ਨਹੀਂ ਇੱਥੇ ਗਿਆਨ ਰੂਪੀ ਵੱਟੀ ਪਈ ਹੋਈ ਹੈ, ਇੱਥੇ ਗੁਰੂ ਕੀ ਭਗਤੀ ਰੂਪੀ ਤੇਲ ਇਹਦੇ ਵਿੱਚ ਬਲ ਰਿਹਾ ਹੈ ਤੇ ਆਮ ਦੀਵੇ ਤੇ ਪਤੰਗੇ ਆਪਣਾ ਸੀਸ ਲਟਾਉਂਦੇ ਨੇ। ਇਹ ਸਮਾਂ ਨੂੰ ਬਲਦੀ ਰੱਖਣ ਵਾਸਤੇ ਅਨੇਕਾਂ ਹੀ ਮਰ ਜੀਵੜਿਆਂ ਗੁਰਸਿੱਖਾਂ ਨੇ ਆਪਣੇ ਸੀਸ ਇਸ ਸਥਾਨ ਤੇ ਭੇਟਾ ਕੀਤੇ ਹਨ। ਇੱਥੇ ਪੁੱਲਾਂ ਤੇ ਇਹਦੇ ਨਾਲ ਮੱਥਾ ਲਾਉਣ ਵਾਲਿਆਂ ਦੀਆਂ ਗਰਕ ਹੋ ਸਕਦੀਆਂ ਹਨ, ਪਰ ਇਸ ਪਾਵਨ ਸਥਾਨ ਤੇ ਇਹ ਜਗਦੇ ਹੋਏ ਭਗਤੀ ਦੇ ਦੀਵੇ ਨੂੰ, ਇਹ ਜਗਦੇ ਹੋਏ ਗਿਆਨ ਦੇ ਦੀਵੇ ਨੂੰ, ਇਹ ਚੜੇ ਹੋਏ ਇਸ ਮਹਾਨ ਸੂਰਜ ਨੂੰ ਕੋਈ ਵੀ ਬੱਦਲ ਡਬੋ ਨਹੀਂ ਸਕਦੇ, ਕਿਸੇ ਵੀ ਤਰੀਕੇ ਦੀ ਹਨੇਰੀ ਇਸ ਨੂੰ ਬੁਝਾ ਨਹੀਂ ਸਕਦੀ। ਇਹ ਗੁਰੂ ਕਾ ਜਗਾਇਆ ਹੋਇਆ ਦੀਪਕ ਹੈ, ਇਹ ਜਗਦਾ ਹੀ ਰਹੇਗਾ। ਐਸੇ ਪਾਵਨ ਪਵਿੱਤਰ ਸਥਾਨ ਤੋਂ ਅੱਜ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਦਿਆਲਤਾ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਆਪ ਕਿਰਪਾ ਕਰਕੇ ਦੱਸੋ, ਆਪ ਜੀ ਦੇ ਦਰ ਦੇ ਦਰਸ਼ਨ ਦੀਦਾਰੇ ਕੀਤੇ ਹਨ, ਆਪ ਕਿਰਪਾ ਕਰੋ ਸਾਨੂੰ ਮਨਮੁਖਾਂ ਤੇ ਗੁਰਮੁਖਾਂ ਦਾ ਫਰਕ ਸਮਝਾਵੋ। ਮਹਾਰਾਜ ਸਾਰੇ ਕਹਿੰਦੇ ਗੁਰਮੁਖ ਬਣ ਜਾ, ਗੁਰਮੁਖ ਬਣ ਜਾ, ਜੇ ਗੁਰਦੇਵ ਮੈਂ ਗੁਰਮੁਖ ਹੋ ਜਾਵਾਂ ਤੇ ਮੇਰਾ ਮਨਮੁਖਾਂ ਨਾਲੋਂ ਕੀ ਫਰਕ ਹੋਵੇਗਾ। ਜਾਂ ਗੁਰਦੇਵ ਜਿਨ੍ਹਾਂ ਨੇ ਆਪ ਜੀ ਦੀ ਆਗਿਆ ਮੰਨ ਲਈ ਹੈ, ਜਿਹੜੇ ਆਪ ਜੀ ਦੇ ਭਾਣੇ ਵਿੱਚ ਆ ਗਏ ਨੇ ਉਹ ਕੈਸੇ ਹਨ, ਜਿਹੜੇ ਅਜੇ ਆਪ ਜੀ ਦਾ ਹੁਕਮ ਨਹੀਂ ਮੰਨਦੇ ਅਜੇ ਤਰਕਾਂ ਹੀ ਕਰੀ ਜਾਂਦੇ ਨੇ ਉਹਨਾਂ ਦਾ ਸੁਭਾਅ ਕੈਸਾ ਹੈ। ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਹੁਕਮਨਾਮੇ ਰੂਪ ਦੇ ਵਿੱਚ ਅੱਜ ਦੇ ਦਿਹਾੜੇ ਜੋ ਦਾਤ ਬਖਸ਼ਿਸ਼ ਕੀਤੀ ਹੈ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਐਸੇ ਪਾਵਨ ਸਤਿਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦਾ ਧਿਆਨ ਧਰਦੇ ਹੋਏ ਪ੍ਰੇਮ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਚਰਨ ਕਮਲ ਸਿਓ ਜਾ ਕਾ ਮਨ ਲੀਨਾ।
ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਕਿਰਪਾਲੂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਗੁਰਸਿੱਖਾਂ ਜਿਨ੍ਹਾਂ ਦਾ ਮਨ ਜਿਨ੍ਹਾਂ ਗੁਰਮੁਖਾਂ ਦਾ ਗੁਰੂ ਕੇ ਪਾਵਨ ਚਰਨਾਂ ਕਮਲਾਂ ਦੇ ਨਾਲ ਲੱਗ ਗਿਆ ਹੈ, ਜਿਨ੍ਹਾਂ ਨੂੰ ਗੁਰਮੁਖ ਕਹਿੰਦੇ ਹਨ,
ਸੇ ਜਨ ਤ੍ਰਿਪਤ ਅਕਾਈ।
ਗੁਰਸਿੱਖਾਂ ਉਹ ਰੱਜੇ ਹੋਏ ਹਨ, ਉਨ੍ਹਾਂ ਨੂੰ ਰੱਜੇ ਜਾਣੀਦਾ ਹੈ, ਉਨ੍ਹਾਂ ਨੂੰ ਦੁਬਾਰਾ ਕਦੀ ਵਾਸਤੇ ਭੁੱਖ ਲੱਗਦੀ ਨਹੀਂ, ਨਾ ਤੇ ਵਿਕਾਰੀ ਆਣ ਕਰਕੇ ਪਾਉਂਦੇ ਹਨ, ਨਾ ਇਸੇ ਤਰੀਕੇ ਦੇ ਨਾਲ ਉਨ੍ਹਾਂ ਨੂੰ ਕਦੀ ਵਾਸਤੇ ਵੀ ਭਾਈ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ। ਜੇ ਪੁੱਛ ਲਈਏ ਮਹਾਰਾਜ ਚਿੰਤਾ ਮੁਕਤ ਕਿਉਂ ਹੋ ਗਏ, ਉਹ ਕਹਿੰਦੇ ਗੁਰਸਿੱਖਾਂ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਬੁਝਾ ਦਿੱਤਾ ਹੈ, ਜਣਾ ਦਿੱਤਾ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮਹਿ ਜੰਤ ਉਪਾਇਕ, ਤਿੰਨਾ ਪੀ ਰੋਜੀ ਦੇ ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ। ਗੁਰਸਿੱਖਾਂ ਚਿੰਤਾ ਕਾਹਦੀ ਕਰੀਏ ਭਾਈ, ਗੁਰਦੇਵ ਜੀ ਨੇ ਐਸੀ ਤ੍ਰਿਪਤ ਆਪ ਬਖਸ਼ਿਸ਼ ਕੀਤੀ ਹੈ, ਪਤਾ ਹੈ ਕਿ ਮੇਰੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਕਦੀ ਵਾਸਤੇ ਭੁੱਖੇ ਹੋਣ ਹੀ ਨਹੀਂ ਦੇਣਾ। ਜਦੋਂ ਸਾਰੀਆਂ ਚਿੰਤਾ ਉਸ ਗੁਰਦੇਵ ਨੂੰ ਹੋ ਗਈਆਂ, ਫਿਰ ਅਸੀਂ ਭਾਈ ਕਾਹਦੇ ਲਈ ਭੁੱਖੋਂ ਭੁੱਖੋਂ ਕਰਦੇ ਫਿਰੀਏ। ਉਹ ਫਿਰ ਦਰ ਦਰ ਤੇ ਨਹੀਂ ਜਾਂਦੇ, ਉਹ ਰੱਜ ਗਏ ਹਨ, ਜਿਵੇਂ ਬਾਬਾ ਮਰਦਾਨਾ ਜੀ ਤੇ ਬਖਸ਼ਿਸ਼ਾਂ ਕੀਤੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਨਤੀ ਕੀਤੀ ਸੀ, ਕਿਰਪਾਲੂ ਜੀ ਆਪ ਜੀ ਨੂੰ ਭੁੱਖ ਤੇ ਨਹੀਂ ਲੱਗਦੀ ਪਰ ਸਾਨੂੰ ਤੇ ਲੱਗਦੀ ਹੈ। ਕਹਿੰਦੇ ਚੰਗਾ ਭਾਈ ਮਰਦਾਨਿਆ, ਅੱਗੇ ਨਦੀ ਆ ਰਹੀ ਹੈ, ਇਹਦੇ ਵਿੱਚੋਂ ਜਲ ਛਕ ਲਵੇ, ਤੈਨੂੰ ਆਗਾਹ ਤੋਂ ਕਦੇ ਵਾਸਤੇ ਵੀ ਭੁੱਖ ਵਿਆਪੇਗੀ ਨਹੀਂ। ਤੇ ਹੁਣ ਤਰਕ ਕਰਨ ਵਾਲਾ ਇਸ ਗੱਲ ਤੇ ਵੀ ਤਰਕ ਕਰ ਸਕਦਾ ਹੈ ਕਿ ਭਾਈ ਇਹ ਕਿਵੇਂ ਹੋ ਗਿਆ, ਨਦੀ ਦਾ ਜਲ ਛਕਿਆ ਤੇ ਕਿਵੇਂ ਭੁੱਖ ਕਿਵੇਂ ਮਿਟ ਸਕਦੀ ਹੈ। ਭਾਈ ਤੇ ਭੁੱਖ ਗੁਰੂ ਕੇ ਬਚਨਾਂ ਨਾਲ ਮਿਟਦੀ ਹੈ। ਪਾਣੀ ਤੇ ਕਿਸੇ ਤੇ ਵੀ ਗੁਰੂ ਸਾਹਿਬ ਜੀ ਨੇਤਰ ਕਰਦੇ अपनी पावन दृष्टि पा देन। ओ गुरु ही कादा पाई जिस गुरु पासों जा करके सारिया बख्शिया प्राप्ति ना हो। यह तो हुक्म मने की खेड़ है, बाबा मरदाना जी ने मन लिया, साढ़े पासों मनिया नहीं जाता। सानू तो यह भी समझाया सी गुरु का सिखा, यह भी जानी अमृत पिया सतगुर दिया अवर ना जाना दूवाती। अजे इसे विचार च पए हुए हां, अमृत छकीये कि ना छकीये, गुरु की रैणी विच आईए कि ना आईए, की होवेगा जी जे अमृत छक लिया, पता नहीं साडे कोल रहत नभाई जानी है कि नहीं नभाई जानी। गुरु का सिखा जिस गुरदेव ने आप कृपा की है, पावन लाल वार करके अमृत की दात बख्शी है, वह आप ही नभा लवेगा। तेरा ते केवल काम है गुरु का हुक्म मनना। तेनू ता ही समझाया सी ना, गुर कहया साकार कमावो गुर की करनी काहे पावो। जो गुरदेव जी ने बचन किए ने गुरसिखा तू ते ओ मन, जिन्हां ने भाई मन ले हन गुरदेव कहिंदे ओ रज गए। फिर बाबा मरदाना जी दी तरह
गौणिया मोला जिस हृदय न वसिया।
महाराज भला जी आप ना ही मनीये, फिर कहिंदे जिन्हां दे ए अमोलक गुण जिन्हां दे हृदय विच नहीं वसिया जी,
नर तृष्ण त्रिखाई
कहिंदे ओ फिर तृष्णा दे मारे हुए सदा त्याए ही रहिंदे ने, उन्हां दी कदी वास्ते भी वकारां दी ते नास नहीं। वो सदैव काल भजे फिरदे ने मृग तृष्णा दे वांगू, आगाह दी आगाह ही अवस्था बनी हुई है। सो माया तारी बहुते हो करके भी बड़ी ज्यादा माया पास आ भी गई होवे, तावी पाई उत्याई हन भुखी हन। जिन्ना बहुता वड्डा माया तारी होवेगा उन्नी वड्डी मंग ते वड्डा रोना होवेगा, वड्डा रोना। गरीब ते थोड़ी जी माया भी धन दौलत प्राप्त हो जावे ते खुश हो जांदा है। ते अजिहे भी वेखे ने जेडे अरबापति हन ते रोना पिया होया, बाबा जी की दसीए एने एने वड्डे घाटे पै रहे ने ना। सो गुरसिखा इना परमेश्वर ने दिता उहदे विच खुशी नहीं, नहीं जी घाटे ज्यादा पै रहे ने, तुहानूं नहीं पता कुछ कर दवो। सो गुरदेव कहिंदे जे भाई गुण अमोल परमेश्वर वाहिगुरु का नाम रूपी गुण जे नाम गुरु का हिरदे विच नहीं वसिया ते फिर कहिंदे तृष्णा लसदी नहीं वधदी ही जांदी है।
हर आराधी अरोग अनदाई।
महाराज असी आप जी दे पास आए हां, कृपा करके दसो हां जिहड़ा आप जी दा नाम है। असी अमृतसर साहिब दी महिमा सुन के आए सी, पता लगा सी इत्थों रोग दूर हो जांदे हन। महाराज जे असी इथे आईए ते रोग दूर हो जाणगे। हां गुरु का सिखा जेड़ा भावना नाल आवेगा, जेड़ा इथे बैठ करके हरि नाम दा सिमरन करेगा, हर आराधे आरोग अनदाई, जेड़े पाई हरि परमेश्वर दी आराधना करनगे उन्हां दे शरीर आरोग हो जाणगे। आरोग किसी भी तरीके का रोग रहेगा नहीं। महाराज की करोगे, कहिंदे रोगण ते अरसोगण ते जल जोगण ते बहुपात बचावै, सतर अनेक चलावत कहव तउ तन एक ना लागण पावै। महाराज क्यों रख दे जे क्यों आप जी कृपा करोगे, कहिंदे राखत है अपनो कर दे कर पाप समूह ना पेटन पावै। महाराज मैनू यकीन नहीं हुंदा तुसी कदी रखिया कीती है मेरी, कहिंदे आतनु समझाइए और की बात कहा कह तो सो सो पेट ही के पट बीच बचावै। महाराज कौन बचाउण आवेगा, कहिंदे जिन्ने तेरी माता दे गर्भ च रखिया कीती ना उही अकाल पुरख वाहिगुरु जिहदे नाम ना जुड़ने करके उत्थे बचिया होया सी, उही परमेश्वर वाहिगुरु तेरी इत्थे भी रखिया करेगा। यह देही आरोग कर देवेगा, मन दे विकार वी रोग सारे ला देवेगा। तेनू किसी भी तरीके दे नाल तृष्णा दा रोग काम क्रोध लोभ मोह हंकार दा रोग आण करके नहीं व्यापेगा। फिर इसे तरीके दे नाल जिहड़े आदि व्याधि ते अपाधि दे रोग भी तेनू नहीं लगणगे। फिर भाई किसी भी तरीके दे शरीरक रोग ते मानसिक रोग नहीं व्यापणगे जी।
जिसनो विसरा मेरा राम स्नेह।
पर जिन्हां नू भाई परमेश्वर वाहिगुरु भुल जावे विसर जावे,
लाख बेदन जाने आए,
जानो कि उन्हां नू लखां ही रोग लगे हुए हन, लखां ही रोग उन्हां दे गल पए हुए हन, छुटदे नहीं। जिन्हां नू भुल जावे जी, कदी एवें होया भुलण ते रोग लागे होण ਤੇ ਆਪਾਂ ਖੜੂਰ ਸਾਹਿਬ ਵਾਲੇ ਚੌਧਰੀ ਦੀ ਸਾਖੀ ਤੇ ਹਰੇਕ ਗੁਰਸਿੱਖ ਨੇ ਪੜ੍ਹੀ ਤੇ ਸੁਣੀ ਹੈ ਨਾ। ਮਹਾਰਾਜ ਕਿਰਪਾ ਕਰੋ, ਮਿਰਗੀ ਦਾ ਰੋਗ ਨਹੀਂ ਹਟਦਾ। ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਸੋ ਕਹਿਣ ਲੱਗੇ, ਕਹਿੰਦੇ ਭਾਈ ਸ਼ਰਾਬ ਛੱਡ ਦੇ, ਸ਼ਰਾਬ ਤੇਰਾ ਭਲਾ ਹੋ ਜਾਵੇਗਾ। ਠੀਕ ਹੈ ਮਹਾਰਾਜ, ਛੱਡ ਦਿੱਤੀ। ਸੋ ਬੜਾ ਸਮਾਂ ਲੰਘਿਆ, ਨਾ ਮਿਰਗੀ ਆਈ, ਇਹ ਬਿਲਕੁਲ ਅਰੋਗ ਸਰੀਰ ਲੈ ਕਰਕੇ ਵਿਚਰਦਾ ਰਿਹਾ। ਸੋ ਭਾਈ ਆਪਣਾ ਸੁਭਾਅ ਹੈ, ਦਾਤ ਪਿਆਰੀ ਦਿਸਰਿਆ ਦਾਤਾਰਾ, ਦਾਤਾਂ ਪਿਆਰੀਆਂ ਲੱਗਦੀਆਂ, ਦਾਤਾਂ ਦੇਣ ਵਾਲਾ ਦਾਤਾ ਭੁੱਲ ਜਾਂਦਾ ਹੈ। ਜਿਸ ਸਮੇਂ ਇਹ ਸਰੀਰ ਅਰੋਗ ਬਿਮਾਰੀ ਦਾ ਚੇਤਾ ਹੀ ਭੁੱਲ ਗਿਆ। ਸੋ ਇੱਕ ਦਿਨ ਕਹਿੰਦੇ ਮੀਂਹ ਜਿਹਾ ਪੈਂਦਾ ਸੀ, ਸਿਆਲ ਦੇ ਦਿਨ ਸਨ, ਤੇ ਨੌਕਰ ਨੂੰ ਕਹਿਣ ਲੱਗਾ, ਕਹਿੰਦਾ ਅੱਜ ਜਾ ਲਿਆ ਫੜ ਕੇ ਥੋੜੀ ਜਿਹੀ ਘੁੱਟ ਲਾ ਹੀ ਲਈਏ। ਜਿਸ ਸਮੇਂ ਲਾ ਲਏ, ਮੱਲ ਖਾੜਾ ਸਾਹਿਬ ਵਾਲੇ ਅਸਥਾਨ ਤੇ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਸਬਾਈਮਾਨ ਹੋ ਰਹੇ ਸਨ। ਇਹਦਾ ਲਾਗੇ ਘਰ ਸੀ, ਉੱਤੇ ਬੈਠਾ ਹੋਇਆ ਚਬਾਰੇ ਤੇ ਸ਼ਰਾਬ ਪੀਂਦਾ ਹੈ, ਨਾਲੇ ਤਾਕੀ ਖੋਲ ਕਰਕੇ ਚਬਾਰੇ ਦੀ। ਕਹਿਣ ਲੱਗਾ ਤਪਾ ਜੀ ਅੱਜ ਰਿਹਾ ਨਹੀਂ ਗਿਆ, ਅੱਜ ਛਿੱਟ ਲਾ ਲਈਏ। ਕਹਿਣ ਲੱਗੇ ਚੰਗਾ, ਫਿਰ ਇਹ ਵੀ ਹੁਕਮ ਦੀ ਬੱਜੀ ਹੋਈ ਸੀ, ਜੇ ਤੂੰ ਹੁਕਮ ਤੋਂ ਪਾਸੇ ਹੋ ਗਿਆ ਤੇ ਇਹ ਵੀ ਆਈ ਲੈ। ਕਹਿੰਦੇ ਉਸੇ ਸਮੇਂ ਮਿਰਗੀ ਦਾ ਦੌਰਾ ਪਿਆ, ਧਰਤੀ ਤੇ ਡਿੱਗਣੇ ਤੇ ਗੁਰੂ ਘਰ ਤੋਂ ਬੇਮੁਖ ਹੋਏ ਦੀ ਮੌਤ ਹੋ ਗਈ। ਇਵੇਂ ਗੁਰੂ ਕੇ ਸਿੱਖੋ, ਜਿਨ੍ਹਾਂ ਨੂੰ ਜਿਸ ਨੂੰ ਵਿਸਰਿਆ ਰਾਮ ਮੇਰਾ ਰਾਮ ਸੁਨੇਹੀ, ਕਿੰਨੇ ਪ੍ਰੇਮ ਦੇ ਨਾਲ ਸਤਿਗੁਰੂ ਸਾਹਿਬ ਜੀ ਸਮਝਾਉਂਦੇ ਨੇ ਗੁਰਸਿੱਖਾਂ, ਜਿਨ੍ਹਾਂ ਨੂੰ ਮੇਰਾ ਪਿਆਰਾ ਵਾਹਿਗੁਰੂ ਭੁੱਲ ਗਿਆ ਹੈ, ਤਿਸ ਲੱਖ ਬੇਦਨ ਜਾਣ ਆਈ, ਜਾਣ ਲੈਣਾ ਕਰਕੇ ਉਨ੍ਹਾਂ ਨੂੰ ਲੱਖਾਂ ਹੀ ਬੇਦਨ ਤਾਈਆਂ ਪਈਆਂ ਹੋਈਆਂ ਹਨ। ਚੰਗਾੜੇ ਕੋ ਨਾ ਛਡਾਏ ਵਾਲੀ ਅਵਸਥਾ ਬਣੀ ਹੈ ਜੀ। ਬਸਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ,
ਇਹ ਜਾਣ ਓਟ ਗਹੀ ਪ੍ਰਭ ਤੇਰੇ।
ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਓਟ ਸ਼ਰਨ ਪਕੜੀ ਹੈ,
ਇਹ ਸੁਖੀਏ ਪ੍ਰਭ ਸਰਣੇ।
ਕਹਿੰਦੇ ਉਹ ਸੁਖੀ ਹਨ ਜਿਨ੍ਹਾਂ ਨੇ ਪ੍ਰਭੂ ਕੀ ਸ਼ਰਨ ਗ੍ਰਹਿਣ ਕਰ ਲਈ ਹੈ। ਜਿਵੇਂ ਦੁਨੀ ਚੰਦ ਰਾਜਾ ਜੋ ਪੱਟੀ ਵਾਲਾ ਹੈ, ਉਹਦੀ ਧੀ ਰਾਜ ਕੌਰ ਨੇ ਸ਼ਰਨ ਗ੍ਰਹਿਣ ਕੀਤੀ ਹੈ ਪਰਮੇਸ਼ਰ ਦੀ। ਸਾਰੀਆਂ ਧੀਆਂ ਪਾਸੋਂ ਪੁੱਛਦਾ ਤੁਸੀਂ ਕਿਹਦਾ ਦਿੱਤਾ ਖਾਂਦੀਆਂ ਹੋ? ਸਾਰੀਆਂ ਨੇ ਕਿਹਾ, ਵੱਡੀਆਂ ਨੇ ਕਹਿਣ ਲੱਗੀਆਂ, ਬਾਬਲ ਜੀ ਤੁਹਾਡਾ ਪਿਤਾ ਜੀ ਤੁਹਾਡਾ ਦਿੱਤਾ ਖਾਂਦੀਆਂ। ਹਾਂ, ਸੋ ਉਸੇ ਸਮੇਂ ਆਪਣੀ ਛੋਟੀ ਧੀ ਨੂੰ ਵੀ ਪੁੱਛ ਲਿਆ, ਧੀਏ ਤੂੰ ਬੜੀ ਚੁੱਪ ਜੀ ਖਲੋਤੀ ਹੈ, ਤੂੰ ਨੀ ਦੱਸਿਆ ਤੂੰ ਕਿਹਦਾ ਦਿੱਤਾ ਖਾਂਦੀ ਹੈ? ਹੱਥ ਜੋੜ ਕੇ ਆਖਿਆ, ਪਿਤਾ ਜੀ ਪਰਮੇਸ਼ਰ ਦਾ ਦਿੱਤਾ ਖਾਂਦੀ ਹੈ। ਪਰਮੇਸ਼ਰ ਦਾ ਤੂੰ ਕਿਵੇਂ ਪਰਮੇਸ਼ਰ ਦਾ ਦਿੱਤਾ ਖਾ ਸਕਦੀ ਹੈ, ਜਦੋਂ ਬਾਕੀ ਤੇਰੀਆਂ ਭੈਣਾਂ ਮੇਰਾ ਦਿੱਤਾ ਖਾਂਦੀਆਂ ਨੇ? ਬਾਪੂ, ਰੱਬ ਨੇ ਤੈਨੂੰ ਦਿੱਤਾ ਤੇ ਰੱਬ ਦੇ ਦਿੱਤਿਆਂ ਹੋਇਆਂ ਵਿੱਚੋਂ ਤੂੰ ਸਾਨੂੰ ਖਵਾਲਿਆ, ਤੇਰਾ ਦਿੱਤਾ ਥੋੜਾ ਖਾਂਦੀਆਂ ਹੋਈਆਂ, ਫਿਰ ਅਸੀਂ ਦਿੱਤਾ ਤੇ ਰੱਬ ਦਾ ਹੀ ਖਾਂਦੀਆਂ। ਕਹਿੰਦਾ ਚੰਗਾ, ਫਿਰ ਜੇ ਮੈਂ ਔਕੋੜੇ ਨਾਲ ਤੈਨੂੰ ਵਿਆਹ ਦਵਾਂ ਤੇ ਫਿਰ ਵੇਖਾਂ ਕਿ ਤੂੰ ਕਿਹਦਾ ਦਿੱਤਾ ਖਾਂਦੀ ਹੈ। ਘਰ ਦੇ ਬਾਹਰ ਹੀ ਬੈਠਾ ਹੋਇਆ ਸੀ। ਕਹਿਣ ਲੱਗੀ, ਚੰਗਾ ਪਿਤਾ ਤੂੰ ਮੇਰਾ ਬਾਬਲ ਹੈ, ਪਰਮੇਸ਼ਰ ਦੀ ਵੇਖ ਰਾਜਾ, ਮੈਨੂੰ ਤੇਰੇ ਘਰ ਵਿੱਚ ਜਨਮ ਦਿੱਤਾ ਹੈ, ਜੇ ਤੂੰ ਮੇਰੇ ਲਈ ਉਹ ਪਸੰਦ ਕਰ ਲਿਆ ਤੇ ਇਹਦੇ ਨਾਲ ਹੀ ਮੇਰੀਆਂ ਲਾਵਾਂ ਦੇ ਦੇ, ਮੈਂ ਇਹਦੇ ਨਾਲ ਹੀ ਬੜਾ ਪਰਮੇਸ਼ਰ ਦੀ ਕਿਰਪਾ ਸਦਕਾ ਸੁਖੀ ਜੀਵਨ ਬਤੀਤ ਕਰ ਲਵਾਂਗੇ। ਕਹਿੰਦਾ ਚੰਗਾ, ਨਹੀਂ ਟਲਦੀ ਫਿਰ ਤੂੰ, ਨਹੀਂ ਤੈਨੂੰ ਯਕੀਨ ਆਉਂਦਾ। ਕਹਿੰਦਾ ਚੰਗਾ ਭਾਈ, ਵਿਆਹ ਦਵੋ ਇਹਨੂੰ, ਇਸ ਪਿਗਲੇ ਨਾਲ ਹੀ ਵਿਆਹ ਦਵੋ। ਘੋੜੀ ਦੇ ਨਾਲ ਵਿਆਹ ਦਿੱਤਾ। ਧੰਨ ਜਿਨ੍ਹਾਂ ਨੇ ਗੁਰੂ ਕੀ ਸ਼ਰਨ, ਗੁਰੂ ਪਰਮੇਸ਼ਰ ਵਾਹਿਗੁਰੂ ਤੇ ਭਰੋਸਾ ਰੱਖਿਆ। ਲੈ ਲਿਆ ਨਾਲ ਪਿੰਗਲੇ ਪਤੀ ਨੂੰ, ਨਗਰੋ ਨਗਰ ਫਿਰਦੀ ਹੋਈ ਇਸ ਪਾਵਨ ਅਸਥਾਨ ਤੇ ਪਹੁੰਚੀ ਉਹ ਕਰਮਾਂ ਵਾਲੀ ਬੀਬੀ, ਬੀਬੀ ਰਾਜ ਕੌਰ। ਸੋ ਅਜੇ ਧਾਬ ਵਾਲਾ ਅਸਥਾਨ ਸਤਿਗੁਰੂ ਸਾਹਿਬ ਜੀ ਨੇ ਪ੍ਰਗਟ ਕਰਨਾ, ਪਾਵਨ ਸਰੋਵਰ ਅੰਮ੍ਰਿਤਸਰ ਸਾਹਿਬ, ਇੱਥੇ ਬੇਰੀ ਦੇ ਰੁੱਖ ਦੇ ਥੱਲੇ ਹੀ ਬਿਠਾਲ ਕਰਕੇ ਆਪਣੇ ਪਤੀ ਨੂੰ ਤੇ ਲਾਗੇ ਪਿੰਡ ਦੇ ਵਿੱਚੋਂ ਕਹਿੰਦੀ, ਤੁਸੀਂ ਇੱਥੇ ਬੈਠੋ ਤੇ ਮੈਂ ਪ੍ਰਸ਼ਾਦਾ ਲੈ ਕਰਕੇ ਆਵਾਂ, ਲਾਗੋ ਨਗਰ ਵਿੱਚੋਂ ਲੱਭ ਲਿਆਵਾਂ। ਸੋ ਇਹ ਬੈਠਾ ਹੋਇਆ, ਇਹਨੇ ਇਤਿਹਾਸ ਵਿੱਚ ਜਿਵੇਂ ਆਉਂਦਾ ਹੈ ਵੇਖਿਆ ਹੈ ਕਿ ਇੱਕ ਕਾ ਤੇ ਕੌਣੀ ਦੋ ਜੋੜਾ ਆਣ ਕਰਕੇ ਇਸ ਬੇਰੀ ਦੇ ਰੁੱਖ ਤੇ ਬੈਠਾ। ਉਹਨਾਂ ਨੇ ਚੁੱਭੀ ਮਾਰੀ ਤੇ ਬਿਲਕੁਲ ਚਿੱਟੇ ਹੋ ਕਰਕੇ ਤੇ ਬਾਹਰ ਨਿਕਲ ਕਰਕੇ ਉੱਡ ਗਏ। ਮਨ ਚ ਵਿਚਾਰ ਕੀਤੀ, ਉਹ ਪਿਗਲਿਆ ਤੂੰ ਵੀ ਯਤਨ ਕਰ, ਵੇਖ ਇਹ ਜਿਹੜੀ ਢਾਬ ਵੀ ਕੋਈ ਬਖਸ਼ ਵਾਲੀ, ਕੋਈ ਕ੍ਰਿਸ਼ਮਾ ਰੱਬ ਦਾ ਵਰਤ ਰਿਹਾ, ਕਿਤੇ ਤੇਰਾ ਰੋਗ ਵੀ ਦੂਰ ਹੋ ਜਾਵੇ। ਉਸ ਸਮੇਂ ਯਤਨ ਕਰਕੇ ਇਸ ਪਾਵਨ ਅਸਥਾਨ ਤੇ ਇਸ਼ਨਾਨ ਕੀਤਾ, ਜਿਸ ਨੂੰ ਦੁੱਖ ਭੰਜਣੀ ਬੇਰ ਸਾਹਿਬ ਕਹਿੰਦੇ ਹਾਂ। ਇਸ਼ਨਾਨ ਕਰਨੇ ਤੇ ਸਰੀਰ ਅਰੋਗ ਹੋਇਆ।
ਜਿਸ ਸਮੇਂ ਆਰੋਗ ਹੋ ਗਿਆ ਇਹ ਬੀਬੀ ਵੀ ਮੁੜ ਕੇ ਆ ਗਈ। ਵੇਖਿਆ ਜਿੱਥੇ ਮੇਰਾ ਪਤੀ ਬੈਠਾ ਹੋਇਆ ਸੀ, ਜਿੱਥੇ ਛੱਡ ਕੇ ਗਈ ਸਾਂ, ਉੱਥੇ ਬੜਾ ਸ਼ੈਲ ਸ਼ਬੀਲਾ ਨੌਜਵਾਨ ਬੜੇ ਚੰਗੇ ਅੰਗ ਪ੍ਰਾਣਾ ਵਾਲਾ ਬੈਠਾ ਹੋਇਆ ਹੈ। ਵੇਖ ਕਰਕੇ ਕਹਿਣ ਲੱਗੇ ਕਹਿੰਦੀ ਮੇਰਾ ਪਤੀ ਸੀ ਇੱਥੇ। ਕਹਿਣ ਲੱਗੇ ਅਸੀਂ ਤੇਰੇ ਪਤੀ ਹਾਂ ਕਰਮਾਂ ਵਾਲੀਏ, ਪਰਮੇਸ਼ਰ ਨੇ ਭਾਗ ਲਾਏ ਨੇ ਤੇਰੀ ਭਗਤੀ ਨੂੰ, ਵੇਖ ਮੇਰਾ ਸਰੀਰ ਅਰੋਗ ਹੋ ਗਿਆ ਹੈ। ਕਹਿਣ ਲੱਗੀ ਨਹੀਂ ਤੁਸੀਂ ਮਾਰ ਦਿੱਤਾ ਹੋਵੇਗਾ, ਤੂੰ ਕੋਈ ਹੋਰ ਹੈ, ਮੇਰਾ ਪਤੀ ਨਹੀਂ ਹੋ ਸਕਦਾ। ਇਹ ਝਗੜਾ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚਿਆ, ਸਮਝਾਇਆ ਧੀਏ ਤੇਰਾ ਇਹ ਤੇਰਾ ਹੀ ਪਤੀ ਹੈ, ਇਹ ਗੁਰੂ ਕਾ ਅਸਥਾਨ ਹੈ, ਪਾਵਨ ਅਸਥਾਨ, ਇੱਥੇ ਅੰਮ੍ਰਿਤਸਰ ਸਰੋਵਰ ਅਸੀਂ ਲਵਾ ਰਹੇ ਹਾਂ, ਇੱਥੇ ਕਈਆਂ ਦੇ ਰੋਗ ਦੂਰ ਹੋਣਗੇ। ਐਸੀ ਭਾਈ ਜਿਨ੍ਹਾਂ ਤੇ ਬਖਸ਼ਿਸ਼, ਜਿਨ੍ਹਾਂ ਨੇ ਗੁਰੂ ਕੇ ਚਰਨਾਂ ਦਾ ਆਸਰਾ ਲੈ ਲਿਆ ਨਹੀਂ ਛੱਡੇ, ਉਹਨਾਂ ਨੂੰ ਭਾਈ ਸਾਰੇ ਸੁੱਖ ਮਿਲ ਗਏ ਨੇ, ਸਾਰੇ ਦੇ ਸਾਰੇ ਸੁੱਖ। ਜਿੱਥੇ ਇਹ ਜਿਹੜਾ ਪਿੰਗਲਾ ਹੋਇਆ ਸਰੀਰ ਠੀਕ ਹੁੰਦਾ ਹੈ, ਉੱਥੇ ਭਾਈ ਜਿਵੇਂ ਵਿਕਾਰਾਂ ਕਰਕੇ ਪਿੰਗਲੇ ਹੋਏ ਹੋਏ ਹਾਂ, ਸੰਗਤ ਵੱਲ ਨੂੰ ਜਿਹੜੇ ਪੈਰ ਚੱਲ ਕੇ ਨਹੀਂ ਆਉਂਦੇ ਉਹ ਵੀ ਪਿੰਗਲੇ ਹੀ ਸਮਝੇ ਜਾਣ, ਜਿਹੜੇ ਹੱਥ ਗੁਰੂ ਘਰ ਵਿੱਚ ਆਣ ਕਰਕੇ ਸੇਵਾ ਤੋਂ ਕਤਰਾਉਂਦੇ ਨੇ ਮੇਰੇ ਵਰਗੇ ਦੇ, ਇਹ ਹੱਥ ਵੀ ਟੁੰਡੇ ਹੀ ਨੇ ਨਾ, ਇਹ ਜਿਹੜੇ ਸਿੱਧੇ ਨਹੀਂ ਹੁੰਦੇ ਗੁਰੂ ਕੇ ਲੰਗਰ ਵਿੱਚ ਵੀ ਆਣ ਕਰਕੇ ਤੇ ਗੁਰੂ ਕੇ ਜੋੜੇ ਘਰ ਵਿੱਚ ਹੀ ਜਾ ਕਰਕੇ, ਜਿਹੜੇ ਸੰਗਤ ਦੀ ਸੇਵਾ ਕਰਨਾ ਨਹੀਂ ਚਾਹੁੰਦੇ, ਐਸੇ ਟੁੰਡੇ ਹੱਥ ਵੀ, ਐਸੇ ਪਿਗਲੇ ਪੈਰ ਵੀ ਜੇ ਕਿਤੇ ਇਸ ਪਾਵਨ ਸਰੋਵਰ ਚ ਪੈ ਗਏ ਤੇ ਭਾਈ ਗੁਰਦੇਵ ਜੀ ਨੇ ਬਖਸ਼ਿਸ਼ ਕਰ ਦਿੰਦੇ ਨੇ ਨਾਲ ਹੀ। ਇਹ ਮੈਂ ਨਹੀਂ ਕਹਿੰਦਾ, ਕਿਸੇ ਮਨੁੱਖ ਦੀ ਨਾ ਸੁਣੋ ਗੁਰਸਿੱਖੋ, ਜਿਹੜਾ ਬੜਾ ਝਗੜਾਲੂ ਹੈ, ਜਿਹੜਾ ਮੰਨਦਾ ਹੀ ਨਹੀਂ ਨਾ, ਜਿਹਨੂੰ ਆਪਾਂ ਕਹਿ ਦਿੰਦੇ ਭਾਈ ਇਹਦੀ ਜਿਹੜੀ ਬਿਰਤੀ ਹੈ ਉਹ ਨਾਸਤਿਕ ਹੈ, ਉਹਨੂੰ ਲਿਆ ਕਰਕੇ ਵੀ ਤਜਰਬਾ ਕਰਕੇ ਵੇਖ ਲਵੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਸ਼ਨਾਨ ਕਰਵਾਵੋ, ਆਪਣੇ ਆਪ ਹੀ ਚਿੱਤ ਅਜਿਹੀਆਂ ਧੁਣਾ, ਅਜਿਹਾ ਅੰਮ੍ਰਿਤ ਸਰੋਵਰ ਹੈ, ਆਪਣੇ ਆਪ ਹੀ ਚਿੱਤ ਕਰਨ ਲੱਗ ਪੈਂਦਾ ਕਿ ਇਸ ਪਾਵਨ ਅਸਥਾਨ ਤੇ ਸੇਵਾ ਵੀ ਕੀਤੀ ਜਾਵੇ। ਮਨ ਆਪਣੇ ਆਪ ਹੀ ਕਹਿੰਦਾ ਯਾਰ ਐਵੇਂ ਕਦ ਲਈ ਝੱਲੀਆਂ ਮਾਰਦਾ ਫਿਰਦਾ, ਕਿੱਧਰ ਤੁਰਿਆ ਫਿਰਦਾ, ਓਏ ਵੇਖ ਗੁਰੂ ਨੇ ਕਿਰਪਾ ਕੀਤੀ, ਜੇ ਇੱਥੇ ਆ ਗਿਆ ਤੇ ਹੱਥ ਵੀ ਹਿਲਾ ਜਾ, ਤੇਰੇ ਹੱਥ ਵੀ ਸਫਲੇ ਹੋ ਜਾਣ, ਵੇਖ ਗੁਰੂ ਨੇ ਕਿਰਪਾ ਕੀਤੀ। ਇਹ ਪੈਰ ਪਿਗਲੇ ਜਿਹੜੇ ਸਨ ਗੁਰੂ ਘਰ ਵੱਲ ਨੂੰ ਚੱਲਦੇ ਨਹੀਂ ਸਨ, ਇਹਨਾਂ ਚ ਬਲ ਬਖਸ਼ਿਆ ਏ, ਇਹਨਾਂ ਨੂੰ ਆਪਣੇ ਚਰਨਾਂ ਦੀ ਸੇਵਾ ਚ ਲੈ ਆਂਦਾ, ਹੁਣ ਹੱਥ ਵੀ ਹਿਲਾ ਲੈ। ਐਸਾ ਪਾਵਨ ਅਸਥਾਨ ਸਤਿਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਭਾਈ ਓਟ ਗਈ ਹੈ ਅਥਵਾ ਜਿਹੜੇ ਓਟ ਗ੍ਰਹਿਣ ਕਰ ਲੈਣਗੇ, ਜਿਨ੍ਹਾਂ ਨੇ ਗਹੀ ਉਹ ਸੁਖੀਏ ਸਨ, ਜਿਹੜੇ ਗ੍ਰਹਿਣ ਕਰ ਰਹੇ ਨੇ ਉਹ ਸੁਖੀਏ ਨੇ, ਜਿਹੜੇ ਆਗਾਹ ਨੂੰ ਕਰ ਲੈਣਗੇ ਉਹ ਸੁਖੀ ਹੋ ਜਾਣਗੇ। ਜੇ
ਇਹ ਨਰ ਬਿਸਰਿਆ ਪੁਰਖ ਵਿਧਾਤਾ,
ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਭਾਈ ਪੁਰਖ ਵਿਧਾਤਾ ਅਕਾਲ ਪੁਰਖ ਵਾਹਿਗੁਰੂ ਜਿਹੜੇ ਮਨੁੱਖਾਂ ਨੂੰ ਵਿਸਰ ਗਿਆ ਭੁੱਲ ਗਿਆ ਹੈ ਜੀ,
ਤੇ ਦੁਖੀਆ ਮਹਿ ਗਾਨਣੇ,
ਦੁਖੀਆਂ ਦੇ ਵਿੱਚ ਗਿਣੇ ਜਾਂਦੇ ਨੇ, ਉਹਨਾਂ ਨੂੰ ਦੁਖੀਆਂ ਵਿੱਚ ਗਿਣੋ, ਉਹਨਾਂ ਦੀ ਗਿਣਤੀ ਉਹਨਾਂ ਵਿੱਚ ਆਉਂਦੇ ਜਿਹਨੂੰ ਆਪਾਂ ਪੜ੍ਹਦੇ ਨਾਨਕ ਦੁਖੀਆ ਸਭ ਸੰਸਾਰ, ਉਹ ਦੁਖੀਆਂ ਦੇ ਵਿੱਚ ਗਿਣੇ ਜਾਂਦੇ ਹਨ।
ਜਿਹੇ ਗੁਰਮਾਨ ਪ੍ਰਭੂ ਲਿਵ ਲਾਏ,
ਇਹਨਾਂ ਨੇ ਗੁਰੂ ਕੀ ਮੰਨ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲਾਈ ਹੈ ਜੀ,
ਇਹ ਮਹਾ ਆਨੰਦ ਰਸ ਕਰਿਆ,
ਉਹਨਾਂ ਨੂੰ ਮਹਾ ਆਨੰਦ ਘੜੇ ਆਨੰਦ ਦੀ ਪ੍ਰਾਪਤੀ ਸਤਿਗੁਰੂ ਸਾਹਿਬ ਜੀ ਨੇ ਕਰਵਾ ਦਿੱਤੀ। ਸੋ ਏਡਾ ਵੱਡਾ ਆਨੰਦ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ। ਸੁਰ ਨਰ ਮੁਣ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇੱਥੋਂ ਤੱਕ ਪੁਰਾਣਕ ਗ੍ਰੰਥਾਂ ਵਿੱਚ ਕਥਾ ਆਉਂਦੀ ਹੈ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬਾਬਤ। ਇਹਨੂੰ ਸਤਯੁਗੀ ਅਸਥਾਨ ਕਿਉਂ ਮੰਨਿਆ ਜਾਂਦਾ? ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਅੰਮ੍ਰਿਤ ਦੇਵਤਿਆਂ ਨੂੰ ਪ੍ਰਾਪਤ ਹੋਇਆ ਸੀ ਸਮੁੰਦਰ ਰੜਕਣੇ ਤੇ, ਉਹ ਅੰਮ੍ਰਿਤ ਵੀ ਰਿਖੀ ਬਾਲਮੀਕ ਜੀ ਨੇ ਲਿਆ ਕਰਕੇ ਇਸ ਪਾਵਨ ਅਸਥਾਨ ਤੇ ਛੁਪਾ ਦਿੱਤਾ ਸੀ। ਤਾਂ ਕਰਕੇ ਵੀ ਕਈ ਮੰਨਦੇ ਨੇ ਇਹਨੂੰ ਤਾਂ ਕਰਕੇ ਅੰਮ੍ਰਿਤ ਸਰੋਵਰ ਕਿਹਾ ਜਾਂਦਾ। ਨਹੀਂ ਭਾਈ, ਇਹ ਗੁਰੂ ਸਾਹਿਬ ਜੀ ਨੇ ਪਾਵਨ ਅੰਮ੍ਰਿਤ ਦਾ ਸੋਮਾ ਪ੍ਰਗਟ ਕੀਤਾ ਹੈ, ਇਹ ਸਾਡੇ ਤੇ ਬਖਸ਼ਿਸ਼ ਕਰਨ ਵਾਸਤੇ ਇਹ ਪਾਵਨ ਸਰੋਵਰ ਲਵਾਇਆ ਹੈ ਕਿ ਇੱਥੇ ਜੀਵਾਂ ਦੇ ਆਧਾਰ ਵਾਸਤੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਤਾਂ ਹੀ ਇਹ ਅੰਮ੍ਰਿਤਸਰ ਸਰੋਵਰ ਜਿਹਦੇ ਵਿੱਚ ਇਸ਼ਨਾਨ ਕਰਨ ਤੇ ਬਖਸ਼ਿਸ਼ਾਂ ਹੁੰਦੀਆਂ ਹਨ। ਗੁਰਦੇਵ ਕਹਿੰਦੇ ਵੇਖੋ ਭਾਈ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਕਿਰਪਾਲੂ ਜੀ ਨੇ, ਜਿਨ੍ਹਾਂ ਨੇ ਮੰਨ ਲਈ ਹੈ ਗੁਰੂ ਕੀ, ਉਹਨਾਂ ਤੇ ਬਖਸ਼ਿਸ਼ ਕੀਤੀ ਹੈ ਮਹਾ ਆਨੰਦ, ਅੰਮ੍ਰਿਤ ਦੀ ਪ੍ਰਾਪਤੀ ਪ੍ਰਤੱਖ ਰੂਪ ਵਿੱਚ ਵੀ ਬਖਸ਼ਿਸ਼ ਕਰ ਦਿੱਤੀ। ਗੁਰਸਿੱਖਾ, ਜੇ ਅੰਮ੍ਰਿਤ ਛਕਣਾ ਹੈ ਤੇ ਪੰਜਾਂ ਪਿਆਰਿਆਂ ਦੇ ਪਾਸੋਂ ਜਾ ਕਰਕੇ ਪ੍ਰਾਪਤ ਕਰ, ਲੋਕ ਸੁਖੀਏ ਪਰਲੋਕ ਸੁਹੇਲੇ ਸਤਿਗੁਰੂ ਸਾਹਿਬ ਜੀ ਹੋ ਜਾਣਗੇ, ਇਸ ਲੋਕ ਵਿੱਚ ਵੀ ਸੁੱਖ ਪ੍ਰਦਾਨ ਕਰਨਗੇ, ਪਰਲੋਕ ਵਿੱਚ ਵੀ ਟੇਡੀਆਂ ਜੂਨਾਂ ਚ ਨਹੀਂ ਪੈਣ ਦੇਣਗੇ। ਪਰ ਜਿਨ੍ਹਾਂ ਨੂੰ ਜਿਹ ਗੁਰਮਾਨ ਪ੍ਰਭੂ ਲਿਵ ਲਾਏ, जिन्हों ने गुरु की आग्या मन करके जिन्हों ने आग्या मन ली है जिन्हों बाबत आप पढ़ते सो सिख सखा बंधत है भाई जे गुर के भाड़े में आवे ओ सखी ओ सुखी हुए ने जिन्हों गुरु की आग्या मन ली है केंद्र उन्होंने महा आनंद घने आनंद की प्राप्ति जिमें बाबा बुढ़ा साहब जी ने करवाई जिमें भाई सालो जी ते कृपा की बख्शिश की है जिमें भाई पारो जी ते बख्शिश की है जिमें इसे तरीके भाई लंगाहा जी ते बख्शिश की है जिमें भाई लखू जी ते बख्शिश की है सन ताड़वी बड़ा ब्रह्म ज्ञानी दिता ऐसा गुरु का यह पावन दर है साढ़े ते भी गुरु साहब बख्शिश कर देंगे जे भाई गुरु की मन लईए जे गुरुदेव कृपा करन अपनी मना लैण जे
यह प्रभु बिसार गुर ते बिमुखाए
महाराज जेडा ने नहीं मनिया केंद्र जिन्हां ने प्रभु नूं भुला दिता पहला बेनती की सी मनमुखां दी ते गुरमुखां दी अवस्था दसी पहला गुरमुखां दी दसदे ने गुरसिखा गुरमुखां दा आ हाल ही जिमें आप कते जाइए कोई वस्तु प्राप्त करनी हो सानू कंपेरिजन करके दस देना अजूति भाषा विच वह दस देने पऊ जे आ वस्तु लवेगा तो यह आ करेगी जे फलानी वस्तु वाल नू भजेगा तो उहदे विच तैनू आ घाटे पैणगे घाटे वेखला यह हुण तेरी मर्जी है पहला दस्या जिहड़े गुरु की आग्या विच ने गुरसिखा वह आनंद विच हन हुण महाराज कहिंदे जिन्हां ने भाई गुरु साहिब जी नूं बसार दिता भुला दिता बेमुख हो गए हन
ते नरक कोर मह परिया
कोर नरक विच कुंभी नरक विच पाए जाणगे कोर नरक विच ही पए होए हन विकार जदों छड्डदे ही नहीं हरेक समय विकार ही चितवदे रहना गुरदेव कहिंदे इह परे होए ने पए होए ही जानना करो अथवा मर के भी पै जाणगे जी
जित को लाया तित ही लागा
जिथे परमेश्वर वाहिगुरु ने इन्हां जीवां नूं लाया होया है अथवा जिधर इन्हां ने अपने मन की वृत्ति नूं ला लिया जिन्हूं आपां पढ़दे हां जैसी दृष्टि ते वैसी सृष्टि जिवें दी दृष्टि करके वेखदा है उवें दी सृष्टि नजर आउण लग पैंदी है गुरमुखां दा सुभाव बन गया है जो बोलत है मृग मीन पंखेरू सो बिन हर जापत है नहीं होर यह गुरमुखां दी अवस्था है ना जो भी भाई आवाजा सुन रही ने वाहिगुरु वाहिगुरु की धुनी सुन दी जिवें गुरमुख प्यारे बाबा महा सिंह जी मटौर जिन्हां ते संत ग्ञानी जरनैल सिंह खालसा पिंडरां वाले महापुरखां ने जिन्हां की अरदास सचखंड श्री हजूर साहिब जदों अभ्यासी सिंघां दी कीती ते उन्हां गुरमुखां ने भी अपनी अरदास कराई महाराज मेरी भी अरदास करो भावें बजुर्ग अवस्था है पंथ की चढ़ती कला लई दास भी बाणी पढ़ेगा वह गुरमुख महापुरखां की इन्नी अवस्था उच्ची हो गई कि ट्यूबवैल ते बैठे बाणी पढ़ते ने ते जिहड़ी मोटर चलती ना पहला पक्खी वाली मोटर वह बाबा जी ने दस्या कि वह चलती चलती हुई मोटर विचों भी वाहिगुरु 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 की धुन ही सुनाई देती इन्नी उच्ची अवस्था उन्हां गुरमुख प्यारियां दी हो जाती है जिहड़े गुरु की आग्या विच आउंदे ने पर जेड़े बेमुख हो गए जी
जित को लाया तित ही लागा
जिवें वह लाए हुए ने परमेश्वर दे उवें लगे हन
तैसो ही वरतारा
परमेश्वर वाहिगुरु उवें दा ही वरतारा उन्हां दे जीवन च वरता रहा है मनमुखां नूं मनमुखताई बख्श करके उन्हां नूं उधरले पासे तर्कवादियां नूं तरक्की देई जांदा है तरक्की जे गुरदेव दे अस्थान ते आ भी गए तां वी तरक कदी सरोवर ते तर्क कदी लंगर ते तर्क कदी गुरु की बाणी ते तर्क जिहो जी उन्हां दी दृष्टि हो गई जिवें वेखण दी परमेश्वर वाहिगुरु पाए रब नहीं चाहुंदा यह साडी लोड़ है जिवें कईआं नूं यह भुलेखा है जी आम तौर ते कई सवाल कर दिंदे जे बहुता जपांगे ते रब नूं की फर्क पवेगा गुरसिखा परमेश्वर नूं कोई फर्क नहीं पवेगा तेरे जपने नाल तेनूं फर्क पैणा है जे दवाई मैं खा रहा तो रोग मेरा ठीक होना डाक्टर का ठीक नहीं होना डाक्टर ने तो रसीद लिख के दे दी स्लिप दे दी भाई आ दवाई लैके खा लवे ये तेरी मर्जी है तू खानी है या नहीं खानी जे खावेगा तो तेरा रोग ठीक होगा जे ना खावेगा तो डाक्टर नू की फर्क पवेगा डाक्टर नू कोई फर्क नहीं इवें भाई बाणी पढ़ने दे नाल तेनू फर्क पैना है परमेश्वर वाहिगुरु नू कोई फर्क नहीं यही कि तेरे कहने ही रब वड्डा होना है जे तू नहीं मनेगा तो रब रहना है नहीं नहीं वह तो भाई आद सच जुगाद सच है धी सच ਨਾਨਕ ਹੋਸੀ ਭੀ ਸੱਚ। ਉਹ ਸੱਚਾ ਸੀ, ਸੱਚਾ ਹੈ, ਸੱਚਾ ਰਹੇਗਾ, ਉਹਦੇ ਬਾਬਤ ਕੋਈ ਫਰਕ ਨਹੀਂ ਪੈਣਾ। ਹਾਂ, ਤੂੰ ਵੱਡੇ ਨਾਲ ਜੁੜ ਕਰਕੇ ਵੱਡਾ ਹੋ ਜਾਵੇਗਾ, ਜਿਵੇਂ ਬਜ਼ੁਰਗ ਸਮਝਾਉਂਦੇ ਨੇ ਗੁਰਸਿੱਖਾਂ, ਜਿਹੜੀ ਵੇਲ ਉੱਚੇ ਬੂਟੇ ਨੂੰ ਲੱਗੇ ਉਹ ਬਿਮਾਰੀਆਂ ਤੋਂ ਬਚ ਜਾਂਦੀ ਹੈ, ਤੂੰ ਬਚ ਜਾਵੇਂਗਾ। ਜੇ ਜੀਵਨ ਰੂਪੀ ਵੇਲ ਇਸ ਪਾਵਨ ਘਣੇ ਬੂਟੇ ਦੇ ਨਾਲ ਲੱਗ ਗਈ ਤੇ
ਨਾਨਕ ਸਹਿ ਪਕਰੇ ਸੰਤਨ ਕੇ।
ਠੀਕ ਹੈ ਮਹਾਰਾਜ, ਸਾਨੂੰ ਵੀ ਦੱਸੋ ਅਸੀਂ ਕਿੱਥੇ ਜਾਈਏ। ਗੁਰਦੇਵ ਕਹਿੰਦੇ ਗੁਰਸਿੱਖਾ ਆ ਤੈਨੂੰ ਦੱਸੀਏ। ਵੇਖੋ ਕਿੰਨੀ ਨਿਮਰਤਾ ਦੇ ਨਾਲ, ਐਸਾ ਕੋਈ ਹੈ ਗੁਰੂ ਜਿਹੜਾ ਸਮਝਾਉਂਦਾ ਹੋਵੇ। ਕਿਰਪਾਲੂ ਜੀ ਕਹਿੰਦੇ ਅਸੀਂ ਵੀ ਸੰਤਾਂ ਦੀ ਟੇਕ ਪਕੜੀਏ, ਸੰਤਾਂ ਦੀ ਟੇਕ ਕਿਵੇਂ, ਜਿਵੇਂ ਕੁਝ ਵਿਦਵਾਨਾਂ ਨੇ ਲਿਖਿਆ ਹੈ ਕਿ ਇਸ ਅਸਥਾਨ ਦਾ ਨਾਮ ਅੰਮ੍ਰਿਤਸਰ ਸਾਹਿਬ ਬਾਬਾ ਸ੍ਰੀ ਚੰਦ ਜੀ ਨੇ ਆਣ ਕਰਕੇ ਰਖਵਾਇਆ। ਬਾਬਾ ਸ੍ਰੀ ਚੰਦ ਜੀ ਨੇ ਇਸ ਨੂੰ ਰਾਮਦਾਸਪੁਰ ਹੀ ਕਹਿੰਦੇ ਸਨ। ਬਾਬਾ ਸ੍ਰੀ ਚੰਦ ਜੀ ਨੇ ਕਿਹਾ ਇਹ ਅੰਮ੍ਰਿਤ ਸਰੋਵਰ ਹੈ, ਗੁਰੂ ਕੇ ਬਚਨ ਹਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਇਸ ਅਸਥਾਨ ਨੂੰ ਅੰਮ੍ਰਿਤਸਰ ਸਾਹਿਬ ਕਿਹਾ ਜਾਵੇ। ਸੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਨਾਮ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਰਖਾਇਆ। ਉਹ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਅਸੀਂ ਸੰਤਾਂ ਦੀ ਟੇਕ ਪਕੜੀਏ, ਮਹਾਂਪੁਰਖਾਂ ਦੀ, ਉਹਨਾਂ ਦਾ ਓਟ ਲਿਆ, ਓਟ ਆਸਰਾ ਲਿਆ ਹੈ, ਅਥਵਾ ਇਹ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਗੁਰਸਿੱਖਾਂ। ਅਸੀਂ ਵੀ ਸੰਤਾਂ ਦੀ ਟੇਕ ਪਕੜੀ। ਸੰਤ ਕੌਣ? ਗੁਰੂ ਰਾਮਦਾਸ ਮਹਾਰਾਜ ਜੀ, ਸੰਤ ਸਾਡੇ ਨਾਨਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਉਹਨਾਂ ਦੀ ਟੇਕ, ਉਹਨਾਂ ਦਾ ਆਸਰਾ, ਉਹਨਾਂ ਦੇ ਚਰਨਾਂ ਨਾਲ ਲੱਗਣੇ ਕਰਕੇ ਉਹਨਾਂ ਨੇ ਸਾਧ ਸੰਗਤ ਦੇ ਮੇਲੀ ਬਣਾ ਦਿੱਤਾ, ਤੇ ਸਾਧ ਸੰਗਤ ਦੀ ਟੇਕ ਪਕੜਨੇ ਤੇ
ਹਿਰਦਾ ਭਏ ਮਗਨ ਚਰਨਾਰਾ।
ਜਿਹੜਾ ਹਿਰਦਾ ਹੈ ਉਹ ਗੁਰੂ ਕੇ ਚਰਨਾਂ ਵਿੱਚ ਮਗਨ ਹੋ ਗਿਆ ਹੈ, ਉਹ ਤੇ ਕਿਰਪਾ ਹੋ ਗਈ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ ਸੰਤਾਂ ਦੀ ਕਿਰਪਾ ਸਦਕਾ, ਇਹ ਭਾਈ ਜਿਹੜਾ ਹਿਰਦਾ ਹੈ ਨਾ, ਜਿਹੜਾ ਭੱਜਾ ਫਿਰਦਾ ਸੀ, ਉਹ ਗੁਰੂ ਕੇ ਚਰਨਾਂ ਦੇ ਸਹਿਤ ਮਗਨ ਹੋ ਗਿਆ, ਗੁਰੂ ਕੇ ਚਰਨਾਂ ਵਿੱਚ ਲੱਗਾ ਰਹਿੰਦਾ, ਹੁਣ ਛੁਟਕਾ ਛੁੱਟਦਾ ਨਹੀਂ। ਇਹ ਨਹੀਂ ਕਿ ਅਵਸਥਾ ਕਦੀ ਚੜ ਗਈ ਤੇ ਕਦੀ ਨੀਵੀਂ ਹੋ ਗਈ, ਇੱਕ ਰਸ ਅਵਸਥਾ ਉਹ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਪ ਦਿਆਲਤਾ ਦੇ ਘਰ ਵਿੱਚ ਆ ਕਰਕੇ ਸਾਨੂੰ ਬਖਸ਼ਿਸ਼ ਕਰਵਾਇਆ ਹੈ। ਮੇਰੇ ਗੁਰਦੇਵ ਸਤਿਗੁਰੂ ਸਾਹਿਬ ਜੀ ਦਇਆ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦਾ ਫਲਾਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸੇ, ਤਾਂ ਜੋ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਪ੍ਰਾਪਤ ਹੋ ਜਾਵੇ। ਸਾਹਿਬ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਪੜ੍ਹਦਿਆਂ, ਗੁਰੂ ਕਾ ਪਾਵਨ ਇਤਿਹਾਸ ਸੁਣਾਉਂਦਿਆਂ, ਗੁਰਬਾਣੀ ਦੇ ਅਰਥ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਬਖਸ਼ ਲੈਣੀਆਂ ਜੀ, ਆਗਾਹ ਤੋਂ ਸਮਤ ਬਖਸ਼ਣੀ ਜੀ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤਾ ਸੋ ਹੀ ਵਰ ਤਾਰਾ। ਨਾਨਕ ਰਹਿ ਬਕਰੀ ਸੰਤਨ ਕੀ, ਰਿਹਾ